ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਕੋਟ ਬਿਘਨ ਤਿਸ ਲਾਗਤੇ ਜਿਸਨੋਂ ਵਿਸਰੈ ਨਾਉ ਨਾਨਕ ਅਨਦਿਨ ਬਿਲਪਤੇ ਜਿਉਂ ਸੁਣੈ ਘਰ ਕਾਉ ਕੋਟ ਬਿਘਨ ਤਿਸ ਲਾਗਤੇ ਜਿਸਨੋਂ ਵਿਸਰੈ ਨਾਉ ਨਾਨਕ ਅਨਦਿਨ ਬਿਲਪਤੇ ਜਿਉਂ ਸੁਣੈ ਘਰ ਕਾਉ ਮਹੱਲਾ ਪੰਜਵਾਂ ਪਿਰੀ ਮਿਲਾਵਾ ਜਾਂਥੀਐ ਸਾਈ ਸੁਹਾਵੀ ਰੁੱਤ ਘੜੀ ਮੋਹਤ ਨਹਿ ਵਿਸਰੈ ਨਾਨਕ ਰਵੀਐ ਨਿਤ ਪੌੜੀ ਸੂਰ ਬੀਰ ਵਰਿਆਮ ਕਿਨੈ ਨਾ ਹੋੜੀਐ ਫੌਜ ਸਤਾਣੀ ਹਾਠ ਪੰਚਾਂ ਜੋੜੀਐ ਦਸ ਨਾਰੀ ਔ ਧੂਤ ਦੇਨ ਚਮੋੜੀਐ ਜਿਣ ਜਿਣ ਲੈਣ ਰਲਾਏ ਇਹੋ ਇਹਨਾਂ ਲੋੜੀਐ ਤ੍ਰੈ ਗੁਣ ਇਨਕੈ ਵਸ ਕਿਨੈ ਨਾ ਮੋੜੀਐ ਪਰਮ ਕੋਟ ਮਾਇਆ ਖਾਈ ਕਹੋ ਕਿਤ ਬਿਦ ਤੋੜੀਐ ਗੁਰ ਪੂਰਾ ਆਰਾਧ ਬਿਖਮ ਦਲ ਫੋੜੀਐ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ ਗੁਰ ਪੂਰਾ ਆਰਾਧ ਬਿਖਮ ਦਲ ਫੋੜੀਐ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਉ ਕਿਆ ਸਲਾਈ ਕਿਰਮ ਜਨ ਵੱਡੀ ਤੇਰੀ ਵੱਡਿਆਈ ਤੂੰ ਅਗਮ ਦਿਆਲ ਅਗਮ ਹੈ ਆਪ ਲੇਹ ਮਿਲਾਈ ਤੂੰ ਅਗਮ ਦਿਆਲ ਅਗਮ ਹੈ ਆਪ ਲੇਹ ਮਿਲਾ ਸ਼ਬਦਾਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ ਪਰਮ ਸਨਮਾਨ ਯੋਗ ਪਰਮ ਸਤਿਕਾਰ ਯੋਗ ਚਵਰ ਛੱਤਰ ਤਖਤ ਕੇ ਮਾਲਕ ਸਾਹਿਬੇ ਕਬਾਲ ਸਾਹਿਬੇ ਬਰਕਤ ਸਾਹਿਬੇ ਕਮਾਲ ਮੁਰਸ਼ਦੇ ਕਾਮਲ ਕਾਮਲੇ ਰਹਿਬਰ ਰੋਸ਼ਨੇ ਚਿਰਾਗ ਨੂਰੇ ਨਜ਼ਰ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਧੰਨ ਧੰਨ ਪਿਤਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ जुड़ बैठ के सचखंड श्री दरबार साहब अमृतसर गुरुद्वारा मंजी साहब हाल दीवान हाल तो हुक्म दी ही विचार साहिब गुरु ग्रंथ साहब जी का जो पावन हुक्म प्राप्त होया है उस दी पावन विचार सुन रही सन्मान योग सात संगत जीओ गुरु की बख्शी फतेह बुलाओ। वाहिगुरु जी का खालसा वाहिगुरु जी की फतेह। भुल तो वड्डी कोई दूरी नहीं याद तो वड्डी कोई नज़दीकी नहीं। याद चेता करना चेते रखना कई बारी दास इं एग्जाम्पल उदाहरण दिंदा है कि बंदा स्कूटर कार की चाबी आप ही चकदा है जेब पा लैंदा है तो एक छिन बाद भुल जाता है। रौला पाउंदा चाबी किथे चाबी सारे लभन लग जाते ने। किसी ने कहा अपनी जेब विच तां वेखो कहिंदा मेरी जेब विच किथे है पर जद हथ मारिया तो चाबी उत्थे सी शर्मिंदा होया। इस तों होर नेड़े दी गल बंदा चश्मा ऐनक पा के पढ़ रहा हुंदा है आप ही वह उपर कर लैंदा मत्थे उत्ते ते भुल जाता है। रौला पा दिंदा है मेरी ऐनक किथे है चश्मा किथे है किसी ने कहा तेरे मत्थे उत्ते ही है। अख तो मस्तक की दूरी किड्डी क है पर भुल वड्डी दूरी। याद बहुत नज़दीकी है बिल्कुल इं गुरु साढ़े बहुत नेड़े है गुर मेरे संग सदा है नाले पर जे भुला दईए ते दूर। मालक वाहिगुरु साढ़े अंदर ही वसया होया है घर ही मैं अमृत भरपूर है मनमुखा साधना पाया। वो अंदर ही वसया होया है सबह कट राम बोलै रामा बोलै राम बिना को बोलै रे। कहंदे वो हाथ तो भी नेड़े है कह रविदास हाथ पै नेरै सहजे होए सो होई। इतना नेड़े हुंदियां होया भी वो सानू चेते नहीं है याद नहीं है ते इयों कहो बहुत दूर है। जिन्हां ने अंदरों वेख लिया ना उन्होंने ते कह दिता दिल के आईने में छुपा रखी है तस्वीरे यार जब जरा गर्दन झुकाई देख ली। पर ओ खोज अरंभ ता होवे सुन यार हमारे सज्जन एक करों बेनंतियां तिस मोहन लाल प्यारे हों फिरों खोजंतियां। कि ओ खोज अरंभ होई है गुरुद्वारे पुजदे आ गुरु ग्रंथ साहब जी की हजूरी तक सतगुरु साहब गुरु रामदास साहब जी के दर तक भी पहुँच जाते हैं। पर खोज किस दी है खोज सिर्फ पदार्थां दी। दरबार साहब जावांगा कारोबार चलणगे पदार्थ मिलणगे ओ ते भलिया मिलणगे ही पर जिस गुरु दे द्वारे तक पहुँच गया है जिस गुरु रामदास साहब पातशाह जी ने ओ हकीकत बयान कर दिती कि मेरी हालत की सी जो हमरी बिद होती मेरे सतगुरा साबिद तुम हर जानहु आपे हम रुलते फिरते कोई बात ना पूछता। मैं लाहौर दी गलियां च रुलदा फिरदा सी कोई मैनू गल भी नहीं सी पुछदा। लोक कहंदे सन ए यतीम अनाथ बच्चा रुल जावेगा मां बाप तो बिना पर किसनू पता सी कि रुलेगा नहीं सगों रुलन वाले नू संभालन वाला बन जावेगा। किसनू पता सी बैठा सोढ़ी पातशाह रामदास सतगुरु कहावै बन जानगे। क्यों बन गए क्योंकि गुरु अमरदास साहब सतगुरु जी दी महान कृपा सदका उन्होंने गुरु नू भी अपने नेड़े वेखिया ते मालक वाहिगुरु जी नू भी अंदरों वेखिया कदी नहीं विसारिया ते फिर इन्ने क सोहने बन गए कि कह दिता गया धन धन रामदास गुर जिन सिरिया तिनै सवारिया पूरी होई करामात आप सरजन हारै धारिया। एक गल चेते रखना ਵੀ ਜਿਸ ਮਨੁੱਖ ਦਾ ਜਾਂ ਜਿਸ ਸ਼ਖਸੀਅਤ ਦਾ ਪ੍ਰਭਾਵ ਤੁਸੀਂ ਕਬੂਲ ਕਰਦੇ ਹੋ, ਜੋ ਤੁਹਾਡੇ ਲਈ ਚਾਨਣ ਮਨਾਰਾ ਹੁੰਦਾ ਹੈ, ਜੋ ਤੁਹਾਡੇ ਲਈ ਰੋਲ ਮਾਡਲ ਹੁੰਦਾ ਹੈ, ਤੁਸੀਂ ਉਹਦਾ ਪ੍ਰਭਾਵ ਕਬੂਲ ਕਰਕੇ ਉਹਦੇ ਵਰਗੇ ਬਣਦੇ ਚਲੇ ਜਾਂਦੇ ਹੋ। ਕਈ ਵਾਰੀ ਜਿਸ ਪੁੱਤਰ ਦੀ ਬਹੁਤੀ ਸਾਂਝ ਪਿਤਾ ਨਾਲ ਹੋਵੇ ਨਾ, ਉਹਦਾ ਉੱਠਣਾ ਬੈਠਣਾ ਤੁਰਨਾ ਬੋਲਣਾ ਸਭ ਕੁਝ ਪਿਤਾ ਵਰਗਾ ਹੋ ਜਾਂਦਾ ਹੈ। ਜਿਸ ਬੇਟੀ ਦੀ ਬਹੁਤੀ ਸਾਂਝ ਆਪਣੀ ਮਾਂ ਨਾਲ ਹੁੰਦੀ ਹੈ, ਕਈ ਵਾਰੀ ਉਹ ਮਾਂ ਦੀ ਛਾਪ ਉਹਦੇ ਜੀਵਨ ਵਿੱਚੋਂ ਨਜ਼ਰ ਆ ਜਾਂਦੀ ਹੈ, ਤੇ ਪਿਤਾ ਵਾਲੀ ਉਹ ਬਰਕਤ ਪੁੱਤਰ ਵਿੱਚੋਂ ਨਜ਼ਰ ਆਉਂਦੀ ਹੈ। ਗੁਰੂ ਨੇ ਕਹਿ ਵੀ ਦਿੱਤਾ, ਪਿਤਾ ਹਮਾਰੇ ਪ੍ਰਗਟੇ ਮਾਜ, ਪਿਤਾ ਪੂਤ ਰਲ ਕੀਨੀ ਸਾਂਝ। ਕਹਿੰਦੇ ਪੁੱਤਰ ਦੇ ਵਿੱਚੋਂ ਪਿਤਾ ਨਜ਼ਰ ਆ ਜਾਂਦਾ ਹੈ। ਕਿਉਂ ਨਜ਼ਰ ਆਇਆ? ਕਿਉਂਕਿ ਉਹਨੇ ਪਿਤਾ ਦਾ ਪ੍ਰਭਾਵ ਕਬੂਲ ਕੀਤਾ। ਜੇ ਅਸੀਂ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਭਾਵ ਕਬੂਲ ਕਰੀਏ, ਜੇ ਸਤਿਗੁਰੂ ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਭੁੱਲਣ ਨਾ, ਉਹੋ ਜਿਹਾ ਉਹ ਸਰੂਪ ਸਾਡੇ ਅੰਦਰ ਪਿਤਾ ਦਾ ਟਿਕ ਜਾਵੇ ਤੇ ਸਾਡਾ ਜੀਵਨ ਉਹੋ ਜਿਹਾ ਬਣਨਾ ਆਰੰਭ ਹੋ ਜਾਂਦਾ ਹੈ। ਪਰ ਜੇ ਚੇਤੇ ਹੀ ਨਾ ਰੱਖੀਏ, ਜੇ ਭੁਲਾ ਹੀ ਦਈਏ, ਤੇ ਫਿਰ ਬਹੁਤ ਦੂਰ ਹੈ। ਜੇ ਪਦਾਰਥਾਂ ਦੀ ਖੋਜ ਕਰਦੇ ਆਏ ਪਦਾਰਥ ਮਿਲ ਗਏ, ਜੇ ਪਰਮਾਰਥ ਦੀ ਖੋਜ ਹੁੰਦੀ ਤੇ ਪਰਮਾਰਥ ਵੀ ਮਿਲ ਜਾਣਾ ਸੀ, ਜੇ ਦਰਬਾਰ ਸਾਹਿਬ ਆ ਕੇ ਮੰਗ ਹੁੰਦੀ ਕਿ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਮੈਂ ਤੁਹਾਡੇ ਲਈ ਆਇਆ ਹਾਂ, ਤੁਸੀਂ ਮੇਰੇ ਜੀਵਨ ਵਿੱਚ ਆ ਜਾਓ, ਤੁਹਾਡਾ ਪਾਵਨ ਸਰੂਪ, ਤੁਹਾਡਾ ਮਿੱਠ ਬੋਲੜਾ ਪੰਨ, ਤੁਹਾਡੇ ਵਰਗੀ ਨਿਮਰਤਾ ਮੇਰੇ ਅੰਦਰ ਆ ਜਾਵੇ, ਜ਼ਰੂਰ ਉਹ ਗੁਣ ਪ੍ਰਾਪਤ ਹੋਣਗੇ। ਪਰ ਕਦੀ ਅਸੀਂ ਇਹ ਮੰਗ ਮੰਗਦੇ ਹੀ ਨਹੀਂ ਹਾਂ, ਅਸੀਂ ਕੇਵਲ ਪਦਾਰਥ ਮੰਗਦੇ ਹਾਂ, ਕਿਉਂਕਿ ਸਾਡੇ ਚੇਤੇ ਵਿੱਚ ਸਾਡੀ ਯਾਦ ਵਿੱਚ ਕੇਵਲ ਸੰਸਾਰ ਵਸਿਆ ਹੋਇਆ, ਨਿਰੰਕਾਰ ਨਹੀਂ। ਕਿਉਂ ਇੱਥੋਂ ਗੱਲ ਆਰੰਭ ਕੀਤੀ? ਭੁੱਲ ਤੋਂ ਵੱਡੀ ਕੋਈ ਦੂਰੀ ਨਹੀਂ, ਯਾਦ ਤੋਂ ਵੱਡੀ ਕੋਈ ਨਜ਼ਦੀਕੀ ਨਹੀਂ। ਕਿਉਂਕਿ ਅੱਜ ਸਤਿਗੁਰੂ ਜੀ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਹੁਕਮਨਾਮੇ ਦੀ ਆਰੰਭਤਾ ਦੇ ਵਿੱਚ ਸਲੋਕ ਦੇ ਵਿੱਚ ਇਹੀ ਸਾਨੂੰ ਕਹਿ ਰਹੇ ਨੇ ਕਿ ਉਹਨੂੰ ਕਰੋੜਾਂ ਵਿਘਨ ਚੰਬੜ ਜਾਂਦੇ ਨੇ, ਕਰੋੜਾਂ ਵਿਘਨ ਪੈ ਜਾਂਦੇ ਨੇ ਕਿਸ ਨੂੰ? ਜੋ ਵਾਹਿਗੁਰੂ ਜੀ ਦਾ ਨਾਮ ਵਿਸਾਰ ਦਿੰਦਾ ਹੈ। ਆਓ ਇੱਕ ਇੱਕ ਪੰਕਤੀ ਦੇ ਨਾਲ ਤੁਰਦੇ ਹਾਂ। ਸਤਿਗੁਰੂ ਕਿਰਪਾ ਕਰਨ, ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਹ ਹੁਕਮ ਮੰਨਣ ਦੀ ਬਲ ਸ਼ਕਤੀ ਵੀ ਸਾਨੂੰ ਬਖਸ਼ਿਸ਼ ਕਰਨ। ਕਰੋ ਕਿਰਪਾ, ਮਨ ਜੇ ਕਿਤੇ ਭਟਕ ਰਿਹਾ ਹੈ ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ। ਇੱਕ ਵਾਰੀ ਫਿਰ ਕਰੋ ਕਿਰਪਾ, ਸਤਨਾਮ ਸ੍ਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਕੋਟ ਬਿਗਨ ਤਿਸ ਲਾਗਤੇ ਜਿਸਨੋ ਵਿਸਰੈ ਨਾਉ।
ਕਰੋੜਾਂ ਬਿਘਨ, ਸਲੋਕ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ। ਕੋਟ ਦਾ ਅਰਥ ਇੱਥੇ ਹੈ ਕਰੋੜ, ਕਰੋੜਾਂ ਵਿਘਨ ਉਹਨੂੰ ਲੱਗ ਜਾਂਦੇ ਨੇ। ਕੋਟ ਵਿਘਨ ਤਿਸ ਲਾਗਤੇ ਕਿਸ ਨੂੰ ਲੱਗਦੇ ਨੇ? ਜਿਸਨੋਂ ਵਿਸਰੈ ਨਾਉ। ਵਿਸਰੈ ਦਾ ਅਰਥ ਕੀ ਹੈ? ਭੁਲਾ ਦੇਣਾ, ਭੁਲਾ ਦੇਣਾ। ਦੁੱਖ ਤਦੇ ਜਾਂ ਵਿਸਰ ਜਾਵੈ, ਭੁੱਖ ਪਿਆਪੈ ਬਹੁ ਬਿਧ ਧਾਵੈ। ਦੁੱਖ ਤੇ ਲੱਗਦੇ ਹੀ ਤਾਂ ਨੇ ਜਦ ਅਸੀਂ ਵਿਸਾਰ ਦਿੰਦੇ ਹਾਂ ਵਾਹਿਗੁਰੂ ਜੀ ਨੂੰ। ਤੇ ਇੱਕ ਵਿਘਨ ਨਹੀਂ, ਇੱਕ ਔਂਕੜ, ਇੱਕ ਮੁਸ਼ਕਲ ਨਹੀਂ, ਬੇਅੰਤ ਵਿਘਨ ਲੱਗ ਜਾਂਦੇ ਨੇ। ਤੇ ਜੇ ਚੇਤੇ ਆ ਜਾਵੇ, ਜੇ ਵਾਹਿਗੁਰੂ ਚੇਤੇ ਰਵੇ, ਤੇ ਕਹਿੰਦੇ ਵਿਘਨ ਨਾ ਕੋਉ ਲਾਗਤਾ ਗੁਰਪਹਿ ਅਰਦਾਸ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਫਿਰ ਤੇ ਅਰਦਾਸ ਹੁੰਦਿਆਂ ਹੀ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁੱਖ ਘਰ ਆਇਆ। ਪਰ ਜੇ ਵਿਸਾਰ ਦਈਏ ਤੇ ਫਿਰ ਜੀਵਨ ਦੇ ਚ ਵਿਘਨ ਆ ਜਾਂਦੇ ਨੇ, ਫਿਰ ਔਕੜਾਂ ਮੁਸ਼ਕਲਾਂ ਦੁੱਖ ਗਮ ਆ ਜਾਂਦੇ ਨੇ। ਕਿਹਾ ਨਾ ਹਜ਼ਾਰ ਖੁਸ਼ੀਆਂ ਕੰਮ ਹੈ, ਏਕ ਗਮ ਭੁਲਾਨੇ ਕੇ ਲੀਏ ਗਮ ਏਕ ਹੀ ਕਾਫੀ ਹੈ, ਜ਼ਿੰਦਗੀ ਭਰ ਰੁਲਾਨੇ ਕੇ ਲੀਏ ਗਮ ਏਕ ਹੀ ਕਾਫੀ ਹੈ, ਜ਼ਿੰਦਗੀ ਭਰ ਰੁਲਾਨੇ ਕੇ ਲੀਏ। ਸਾਨੂੰ ਹਜ਼ਾਰਾਂ ਖੁਸ਼ੀਆਂ ਮਿਲ ਜਾਣ ਪਰ ਬਹੁਤਾ ਚਿਰ ਖੁਸ਼ ਨਹੀਂ ਰਹਿ ਸਕਾਂਗੇ, ਪਰ ਰੋਗ ਗਮ ਇੱਕ ਲੱਗ ਜਾਵੇ ਜ਼ਿੰਦਗੀ ਭਰ ਰੋਣਾ ਪੈਂਦਾ ਏ। ਪਰ ਸਾਹਿਬ ਕਹਿੰਦੇ ਇਹ ਵਿਘਨ ਕਦ ਲੱਗਦੇ ਨੇ, ਕਿਸ ਨੂੰ ਲੱਗਦੇ ਨੇ, ਜਿਸ ਨੂੰ ਵਿਸਰੈ ਨਾਉ। ਹੁਣ ਨਾਮ ਵਿਸਰਨ ਦਾ ਅਰਥ ਕੀ ਹੋਇਆ? ਨਾਮ ਵਿਸਰਨ ਦਾ ਅਰਥ ਇਹ ਨਹੀਂ ਕਿ ਵਾਹਿਗੁਰੂ ਭੁੱਲ ਗਿਆ ਸਾਨੂੰ, ਵਾਹਿਗੁਰੂ ਨਾਮ ਭੁੱਲ ਗਿਆ ਨਹੀਂ, ਵਾਹਿਗੁਰੂ ਨਾਮ ਨਾਲ ਵਾਹਿਗੁਰੂ ਵੀ ਜੁੜਿਆ ਹੋਇਆ ਹੈ, ਉਹ ਨਾਮੀ ਵੀ ਜੁੜਿਆ ਹੋਇਆ ਏ। ਨਾਮ ਭੁਲਾਉਣ ਦਾ ਮਤਲਬ ਹੈ ਤੁਸੀਂ ਨਾਮੀ ਨੂੰ ਭੁਲਾ ਦਿੱਤਾ, ਤੁਸੀਂ ਉਸ ਰੱਬ ਨੂੰ, ਉਸ ਪਰਮਾਤਮਾ ਵਾਹਿਗੁਰੂ ਨੂੰ ਭੁਲਾ ਦਿੱਤਾ। ਤੇ ਜਦ ਤੁਸੀਂ ਉਸ ਨੂੰ ਭੁਲਾ ਦਿੱਤਾ ਤੇ ਉਦੋਂ ਤੁਹਾਨੂੰ ਕਰੋੜਾਂ ਵਿਘਨ ਔਂਕੜਾਂ ਆ ਕੇ ਚੰਬੜ ਜਾਂਦੀਆਂ ਹਨ।
ਨਾਨਕ ਅਨਦਿਨ ਬਿਲਪਤੇ ਜਿਉਂ ਸੁਣੈ ਘਰ ਕਾਉ।
ਨਾਨਕ ਜੀ ਆਖਦੇ ਨੇ ਅਨਦਿਨ ਹਰ ਰੋਜ਼, ਕਹਿੰਦੇ ਇਹੋ ਜੇ ਮਨੁੱਖ ਇਉਂ ਵਿਲਕਦੇ ਨੇ, ਕਿਸ ਤਰ੍ਹਾਂ ਵਿਲਕਦੇ ਨੇ, ਜਿਉਂ ਸੁਣੈ ਘਰ ਕਾਉ। ਕੋਈ ਸੁੰਨਾ ਘਰ ਹੋਵੇ ਜਿੱਥੇ ਕੋਈ ਰਹਿੰਦਾ ਹੀ ਨਾ ਹੋਵੇ, ਉੱਥੇ ਕਾਂ ਜੋ ਹੁੰਦਾ ਹੈ ਉਹ ਲੌਂ ਲੌਂ ਕਰਦਾ ਫਿਰਦਾ ਵਿਲਕਦਾ ਫਿਰਦਾ, ਉਹਨੂੰ ਕੁਛ ਪ੍ਰਾਪਤੀ ਨਹੀਂ ਹੁੰਦਾ। ਸੁੰਨੇ ਘਰ ਵਿੱਚੋਂ ਕਿਸੇ ਨੂੰ ਕੀ ਪ੍ਰਾਪਤ ਹੋਵੇਗਾ? ਕਾਂ ਨੂੰ ਵੀ ਜੇ ਘਰ ਵਸਦਾ ਹੋਵੇ ਕਿਤੇ ਦਾਣਾ ਚੋਗਾ ਪ੍ਰਾਪਤ ਹੋ ਸਕਦਾ ਹੈ। ਤੇ ਕਾਂ ਵਰਗੀ ਬਿਰਤੀ ਉਸ ਮਨੁੱਖ ਦੀ ਹੋ ਜਾਂਦੀ ਹੈ ਜਿਹਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਨਹੀਂ ਹੈ। ਜਿਸ ਤਰ੍ਹਾਂ ਇੱਕ ਸੁੰਨਾ ਘਰ ਹੁੰਦਾ ਏ, ਇਉਂ ਉਹਦਾ ਹਿਰਦਾ ਰੂਪੀ ਘਰ ਸੁੰਨਾ ਹੋ ਜਾਂਦਾ ਏ ਤੇ ਅੰਦਰ ਉਹਦੀ ਕਾਂ ਬਿਰਤੀ ਹੋ ਜਾਂਦੀ ਹੈ। ਕਾਉ ਕਪੂਰ ਨਾ ਚੱਖਈ ਦੁਰਗੰਧ ਸੁਹਾਵੈ, ਕਹਿੰਦੇ ਉਹ ਹਾਲਤ ਬਣ ਜਾਂਦੀ ਹੈ। ਇਹ ਗੱਲ ਹੋਰ ਯਾਦ ਰੱਖਣਾ, ਕਾਂ ਕਿਸੇ ਨੂੰ ਚੰਗਾ ਨਹੀਂ ਲੱਗਦਾ, ਕਾਂ ਕਾਂ ਕਰੀ ਜਾ ਰਿਹਾ ਘਰ ਦੇ ਸਾਹਮਣੇ ਚੰਗਾ ਨਹੀਂ ਲੱਗਦਾ, ਪਰ ਕੋਇਲ ਕੁੱਕਦੀ ਹੋਵੇ ਨਾ ਤੇ ਕੋਇਲ ਦੀ ਬੋਲੀ ਬੜੀ ਮਿੱਠੀ ਲੱਗਦੀ ਹੈ, ਬੜੀ ਪਿਆਰੀ ਲੱਗਦੀ ਹੈ। ਲੋਕ ਸੋਚਦੇ ਨੇ ਕੋਇਲ ਬੋਲਦੀ ਹੀ ਰਵੇ, ਕਿਉਂ? ਕਿਉਂਕਿ ਉਹਦੀ ਬੋਲੀ ਬੜੀ ਮਿੱਠੀ ਹੈ। ਹੁਣ ਵਾਹਿਗੁਰੂ ਜੀ ਦੀ ਬੋਲੀ ਕੀ ਹੈ? ਪਰਮਾਤਮਾ ਦੀ ਬੋਲੀ ਕੀ ਹੈ? ਕੀ ਸੰਸਕ੍ਰਿਤ, ਕੀ ਗੁਜਰਾਤੀ, ਮਰਾਠੀ, ਅਰਬੀ, ਫਾਰਸੀ, ਕੀ ਇੰਗਲਿਸ਼, ਜਰਮਨ, ਫ੍ਰੈਂਚ? ਨਹੀਂ। ਕੀ ਪੰਜਾਬੀ? ਬਿਲਕੁਲ ਨਹੀਂ। ਇਹ ਸਾਰੀਆਂ ਬੋਲੀਆਂ ਉਹਦੀਆਂ ਹੀ ਨੇ, ਉਹੀ ਬੁਲਵਾ ਰਿਹਾ ਹੈ, ਪਰ ਮਾਲਕ ਵਾਹਿਗੁਰੂ ਜੀ ਦੀ ਬੋਲੀ ਕੇਵਲ ਮਿੱਠੀ ਬੋਲੀ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋ ਸੰਮਲ ਥੱਕੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲਣਾ ਜਾਣੈ ਪੂਰਨ ਭਗਵਾਨੇ, ਔਗੁਣ ਕੋ ਨਾ ਚਿਤਾਰੇ। ਉਹਦੀ ਬੋਲੀ ਹੈ ਮਿੱਠੀ। ਕਹਿੰਦੇ ਇਹ ਬੰਦੇ ਆ, ਜੇ ਤੇਰੀ ਜ਼ੁਬਾਨ ਉੱਤੇ ਵੀ ਮਿਠਾਸ ਆ ਜਾਵੇ ਤੇ ਤੂੰ ਵੀ ਸਾਰਿਆਂ ਨੂੰ ਪਿਆਰਾ ਲੱਗੇਗਾ, ਜਿਸ ਤਰ੍ਹਾਂ ਉਹ ਕੋਇਲ ਪਿਆਰੀ ਲੱਗਦੀ ਹੈ। ਕਹਿੰਦੇ ਕੋਇਲ ਕਾਕੋ ਦੇਤ ਹੈ, ਕੌਆ ਕਾਕੋ ਲੇਤ ਹੈ, ਮਿੱਠੀ ਬੋਲੀ ਬੋਲ ਕੇ ਸਭ ਕੋਮਨ ਹਰ ਲੇਤ ਹੈ। ਇੱਕ ਕੋਇਲ ਹੈ।
ਮਹੱਲਾ ਪੰਜਵਾ, ਪਿਰੀ ਮਿਲਾਵਾ ਜਾਂਦੀ ਸਾਈ ਸੁਹਾਵੀ ਰੁੱਤ।
ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹੀ ਇਹ ਪਾਵਨ ਬਚਨ ਨੇ, ਪ੍ਰੀ ਮਿਲਾਵਾ ਜਾਥੀਏ ਸਾਈ ਸੁਹਾਵੀ ਰੁੱਤ। ਪ੍ਰੀ ਪਤੀ ਦਾ ਮਿਲਾਪ, ਜਦ ਪਤੀ ਦਾ ਮਿਲਾਪ ਹੋ ਜਾਵੇ ਨਾ ਉਹੀ ਰੁੱਤ ਬੜੀ ਸੁਹਾਵਣੀ ਹੋ ਜਾਂਦੀ ਹੈ। ਕਿਸੇ ਵੀ ਰੁੱਤ ਚ ਜੇ ਪਤੀ ਦਾ ਮਿਲਾਪ ਮਿਲਿਆ ਏ, ਪਤੀ ਨਾਲ ਹੈ ਤੇ ਪਤਨੀ ਲਈ ਉਹ ਸਾਰਾ ਹੀ ਸਮਾਂ ਬੜਾ ਸੁੱਖ ਦੇਣ ਵਾਲਾ ਹੁੰਦਾ ਹੈ। ਤੇ ਜੇ ਪਤੀ ਵਿਛੜ ਜਾਵੇ ਤੇ ਕੋਈ ਵੀ ਰੁੱਤ ਹੋਵੇ ਭਾਵੇਂ ਬਸੰਤ ਦੀ ਮਿੱਠੀ ਰੁੱਤ ਹੋਵੇ ਉਹ ਵੀ ਚੰਗੀ ਨਹੀਂ ਲੱਗਦੀ। ਬਿਲਕੁਲ ਇਉਂ ਕਹਿੰਦੇ ਮਾਲਕ ਵਾਹਿਗੁਰੂ ਜੀ, ਉਹ ਪਤੀ ਵਾਹਿਗੁਰੂ ਜਿਸ ਜੀਵ ਇਸਤਰੀ ਤੋਂ ਵਿਛੜ ਜਾਂਦਾ ਹੈ ਤੇ ਉਹਦੀ ਹਾਲਤ ਵੀ ਇਹੋ ਜਿਹੀ ਹੋ ਜਾਂਦੀ ਹੈ। ਜਿਸ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਤਪ ਤਪ ਲੋਹੇ ਲੋਹੇ ਹੱਥ ਮਰੂਰੋਂ, ਬਾਬਲ ਹੋਈ ਸੋ ਸੋਹ ਲੂਰੋਂ, ਤੈ ਸੈ ਮਨ ਮੈਂ ਕੀਆ ਰੋਸ, ਮੁਝ ਔਗਣ ਸੈ ਨਾ ਹੀ ਦੋਸ਼, ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਛੈ ਪਛਤਾਨੀ। ਕਹਿੰਦੇ ਮੈਂ ਤਪਦੀ ਆ ਵਿਲਕਦੀ ਆ, ਉਹੀ ਹਾਲਤ ਨਾਨਕ ਅਨ ਦਿਨ ਵਿਲਪਤੇ ਜੋ ਸੁਨੈ ਘਰ ਕਾਉ, ਉਹੀ ਹਾਲਤ ਉਹ ਬਣ ਜਾਂਦੀ ਹੈ ਜਦ ਪਤੀ ਪਿਆਰਾ ਵਿਛੜ ਜਾਂਦਾ ਏ। ਕਹਿੰਦੇ ਪੁੱਛ ਲਿਆ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੇ ਜਵਾਬ ਮਿਲਿਆ ਆਪਣੇ ਪ੍ਰੀਤਮ ਕੇ ਹਾਂ ਬਿਰਹਾ ਜਾਲੀ। ਕੋਇਲ ਨੀ ਜਵਾਬ ਦੇ ਰਹੀ ਪਰ ਭਗਤ ਦਾ ਹਿਰਦਾ ਆਪ ਜਵਾਬ ਲੈ ਰਿਹਾ ਇਸ ਗੱਲ ਦਾ ਕਿ ਮੇਰੀ ਹਾਲਤ ਵੀ ਫਰੀਦ ਸਾਹਿਬ ਜੀ ਕਹਿੰਦੇ ਇਉਂ ਹੋ ਗਈ ਹੈ ਜੇ ਪਤੀ ਵਾਹਿਗੁਰੂ ਮੇਰੇ ਤੋਂ ਵਿਛੜ ਗਿਆ ਏ। ਜਵਾਨੀ ਦੇ ਵਿੱਚ ਮੈਂ ਉਹਦੀ ਸਾਰ ਨਾ ਜਾਣੀ, ਜਵਾਨੀ ਚਲੀ ਗਈ ਹੁਣ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇਹ, ਜਿਸੋ ਵਰਿਆ ਜੀਵਣਾ ਪੀਤਨ ਹੋਸੀ ਖੇ, ਨੈਨੋ ਨੀਰ ਭਏ ਤਨ ਖੀਨਾ ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪ੍ਰਾਨੀ। ਭਾਵੇਂ ਜਵਾਨੀ ਦੀ ਰੁੱਤ ਹੋਵੇ ਭਾਵੇਂ ਬੁਢਾਪੇ ਦੀ ਰੁੱਤ ਹੋਵੇ, ਜੇ ਪਤੀ ਕੋਲ ਹੈ ਤੇ ਸਭ ਕੁਝ ਚੰਗਾ ਲੱਗਦਾ ਹੈ, ਜੇ ਪਤੀ ਕੋਲ ਨਹੀਂ ਹੈ ਤੇ ਫਿਰ ਜੀਵਨ ਉਹੋ ਜਿਹਾ ਹੋ ਜਾਂਦਾ ਹੈ। ਸਤਿਗੁਰੂ ਜੀ ਇਹੀ ਸੱਚਾਈ ਸਾਡੇ ਸਾਹਮਣੇ ਰੱਖ ਰਹੇ ਨੇ, ਪ੍ਰੇਮ ਮਿਲਾਵਾ ਜਾਂ ਥੀਏ, ਪਤੀ ਵਾਹਿਗੁਰੂ ਜੀ ਦਾ ਮਿਲਾਪ ਜੇ ਕਿਤੇ ਹੋ ਜਾਵੇ ਤੇ ਕਹਿੰਦੇ ਉਹ ਰੁੱਤ ਬੜੀ ਹੀ ਸੁਹਾਵਣੀ ਹੋ ਜਾਂਦੀ ਹੈ।
ਘੜੀ ਮੋਹਤ ਨਹਿ ਵੀਸਰੈ ਨਾਨਕ ਰਵੀਐ ਨਿਤ,
ਤੇ ਫਿਰ ਇਹੋ ਜਿਹਾ ਵਾਹਿਗੁਰੂ ਪਤੀ ਤੇ ਇੱਕ ਘੜੀ ਲਈ ਵੀ ਨਹੀਂ ਵਿਸਰਨਾ ਚਾਹੀਦਾ ਏ। ਨਾਨਕ ਜੀ ਕਹਿੰਦੇ ਰਵੀਐ ਨਿਤ, ਰਵੀਏ ਦਾ ਅਰਥ ਹੈ ਸਿਮਰੀਏ, ਉਹਨੂੰ ਯਾਦ ਕਰੀਏ, ਨਿਤਾ ਪ੍ਰਤੀ ਹਰ ਵੇਲੇ ਉਹ ਸਾਡੇ ਚੇਤੇ ਚ ਰਹਿਣਾ ਚਾਹੀਦਾ ਹੈ।
ਪੌੜੀ ਸੂਰ ਬੀਰ ਵਰੀਆਮ ਕਿਨੈ ਨਾ ਹੋੜੀਐ,
ਸੂਰ ਬੀਰ ਵਰਿਆਮ ਕਿਨੈ ਨਾ ਹੋੜੀਐ। ਜੇ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਕੋਲ ਨਹੀਂ ਨਾ, ਪਤੀ ਵਾਹਿਗੁਰੂ ਕੋਲ ਨਹੀਂ ਨਾ, ਤੇ ਫਿਰ ਕਹਿੰਦੇ ਬੜੇ ਸੂਰ ਬੀਰ ਵਰਿਆਮ ਦਾ ਅਰਥ ਬਹਾਦੁਰ ਬਲੀ, ਜਿਹੜੇ ਪੰਜ ਦੂਤ ਨੇ ਨਾ ਜੋ ਕਿਸੇ ਦੇ ਰੋਕਿਆਂ ਨਹੀਂ ਰੁਕਦੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹ ਜ਼ੋਰ ਪਾ ਲੈਂਦੇ ਨੇ ਬੰਦੇ ਉੱਤੇ, ਉਹ ਜੀਵ ਇਸਤਰੀ ਨੂੰ ਘੇਰ ਲੈਂਦੇ ਨੇ ਤੇ ਉਹ ਕਿਸੇ ਦੇ ਰੋਕਿਆਂ ਰੁਕਦੇ ਨਹੀਂ ਨੇ, ਐਸੇ ਉਹ ਬਲੀ ਨੇ। ਪੰਚ ਬਿਖਾਦੀ ਇੱਕ ਗਰੀਬਾ, ਰਾਖੋ ਰਾਖਨ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ। ਉਹ ਇਉਂ ਸਤਾਉਂਦੇ ਨੇ ਕਿ ਬੰਦੇ ਦੀ ਕੋਈ ਪੇਸ਼ ਨਹੀਂ ਜਾਣ ਦਿੰਦੇ।
ਹਾਂਜੀ, ਫੌਜ ਸਤਾਣੀ ਹਾਠ ਪੰਚਾਂ ਜੋੜੀਐ,
ਫੌਜ ਸਤਾਣੀ, ਸਤਾਣੀ ਦਾ ਅਰਥ ਹੈ ਤਾਣ ਤਾਕਤ ਵਾਲੀ ਫੌਜ। ਕਹਿੰਦੇ ਬੜੀ ਤਾਕਤ ਵਾਲੀ ਫੌਜ ਇਹ ਹੱਠ ਨਾਲ ਪੰਚਾਂ ਜੋੜੀ ਹੈ, ਇਹ ਜਿਹੜੇ ਪੰਜ ਦੂਤ ਨੇ ਨਾ ਇਹ ਆਪਣੇ ਨਾਲ ਜੋੜ ਲੈਂਦੇ ਨੇ ਕਈ ਪ੍ਰਕਾਰ ਦੇ ਵਿਸ਼ੇ ਵਿਕਾਰ, ਆਸਾ ਮਨਸਾ, ਇਹੋ ਜਿਹੀ ਕਈ ਜਿਹੜੀ ਵਸਤੂਆਂ ਨੇ ਜੋ ਇੰਦਰੀਆਂ ਨੂੰ ਵੀ ਆਪਣੇ ਨਾਲ ਜੋੜ ਲੈਂਦੇ ਨੇ, ਮਨ ਉੱਤੇ ਪ੍ਰਭਾਵ ਪਾ ਲੈਂਦੇ ਨੇ, ਇਹ ਪੰਜ ਦੂਤ ਇਹੋ ਜਿਹੇ ਬਲੀ ਨੇ।
ਦਸ ਨਾਰੀ ਆਉ ਤੂਤ ਦੇਨ ਚਮੋੜੀਐ,
ਦਸ ਨਾਰੀ, ਦਸ ਇੰਦਰੀਆਂ, ਦਸ ਇੰਦਰੀਆਂ ਨੂੰ ਵੀ ਇਹ ਜਿਹੜੇ ਪੰਜ ਦੂਤ ਨੇ ਆਪਣੇ ਨਾਲ ਜੋੜ ਲੈਂਦੇ ਨੇ। ਅਵਧੂਤ ਜੋ ਤਿਆਗੀ ਬੰਦੇ ਨੇ, ਜੋ ਕਹਿੰਦੇ ਨੇ ਸਾਡੇ ਵਰਗਾ ਤਿਆਗੀ ਕੋਈ ਨਹੀਂ, ਇਹਨਾਂ ਤੋਂ ਕੋਈ ਤਿਆਗੀ ਵੀ ਨਹੀਂ ਬਚ ਪਾਉਂਦਾ, ਇਹ ਉਹਨਾਂ ਨੂੰ ਵੀ ਉਸੇ ਤਰੀਕੇ ਨਾਲ ਦਸ ਇੰਦਰੀਆਂ ਚਮੇੜ ਕੇ ਇਉਂ ਕਹਿੰਦੇ ਉਹ ਇੰਦਰੀਆਂ ਦੇ ਚਸਕਿਆਂ ਰਸਾਂ ਕਸਾਂ ਵਿੱਚ ਫਸਾ ਦਿੰਦੇ ਨੇ ਤੇ ਵੱਡੇ ਵੱਡੇ ਸੂਰਮੇ ਜਿਹੜੇ ਨੇ ਇਹਨਾਂ ਦੇ ਪ੍ਰਭਾਵ ਹੇਠਾਂ ਆ ਕੇ ਡਿੱਗ ਪੈਂਦੇ ਨੇ। ਬੜੀ ਬੜੀ ਵੱਡੀ ਹਸਤੀਆਂ ਡਿੱਗਦੀਆਂ ਵੇਖਦੀਆਂ ਤਿਲਕਦੀਆਂ ਵੇਖੀਆਂ, ਕਹਿੰਦੇ ਇਹਨਾਂ ਦੇ ਉੱਤੇ ਕਿਸੇ ਦਾ ਜ਼ੋਰ ਨਹੀਂ ਚੱਲ ਪਾਉਂਦਾ। ਹਾਂਜੀ,
ਜਿਣ ਜਿਣ ਲੈਣ ਰਲਾਏ ਇਹੋ ਇਹਨਾਂ ਲੋੜੀਐ।
ਜਿਣ ਜਿਣ ਜਿੱਤ ਜਿੱਤ ਕੇ ਇਹ ਸਾਰਿਆਂ ਨੂੰ ਆਪਣੇ ਨਾਲ ਰਲਾਈ ਜਾਂਦੇ ਨੇ। ਦੇਖੋ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹੋ ਜੀ ਸ਼ਖਸੀਅਤਾਂ ਨੇ, ਇਹੋ ਜੀ ਬਲਵਾਨ ਬਲਾਵਾਂ ਨੇ ਕਿ ਇਹਨਾਂ ਤੋਂ ਬਚਣਾ ਬੜਾ ਔਖਾ ਹੈ। ਪਰ ਜੇ ਕਿਤੇ ਬਾਣੀ ਕੋਲ ਹੋਵੇ ਨਾ ਜੀਤ ਲਏ ਉਹ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਮੈਂ ਜਿੱਤ ਲਿਆ ਇਹਨਾਂ ਨੂੰ। ਕਿਸ ਤਰ੍ਹਾਂ ਜਿੱਤ ਲਿਆ ਹੈ? ਸਹਿਜ ਸੁਹੇਲੀ ਬਾਣੀ, ਬਾਣੀ ਦੇ ਪ੍ਰਭਾਵ ਨਾਲ ਇਹਨਾਂ ਉੱਤੇ ਮੈਂ ਜ਼ੋਰ ਪਾ ਲਿਆ ਹੈ। ਹੁਣ ਕਾਮ ਮਰਿਆਦਾ ਵਿੱਚ ਆ ਗਿਆ ਹੈ, ਹੁਣ ਕ੍ਰੋਧ ਵੀਰ ਰਸ ਬਣ ਗਿਆ ਹੈ, ਹੁਣ ਮੋਹ ਮੋਹ ਨਹੀਂ ਰਹਿ ਗਿਆ, ਉਹ ਕਿਤੇ ਪਿਆ ਪ੍ਰੇਮ ਵਾਲੇ ਪਾਸੇ ਤੁਰ ਪਿਆ ਹੈ। ਇੱਕ ਬੇਨਤੀ ਕਰਦੇ ਹਾਂ ਕਿ ਪ੍ਰੇਮ ਤੇ ਮੋਹ ਦੇ ਵਿੱਚ ਇੱਕ ਸੂਖਮ ਜਿਹਾ ਅੰਤਰ ਹੈ। ਕਈ ਵਾਰੀ ਸਾਨੂੰ ਭੁਲੇਖਾ ਪੈ ਜਾਂਦਾ ਹੈ, ਅਸੀਂ ਕਰ ਮੋਹ ਰਹੇ ਹੁੰਦੇ ਹਾਂ ਤੇ ਦਾਵਾ ਕਰਦੇ ਹਾਂ ਪ੍ਰੇਮ ਕਰ ਰਹੇ ਹਾਂ। ਕਿਸੇ ਨੂੰ ਪੁੱਛੋ ਨਾ ਤੂੰ ਵਾਹਿਗੁਰੂ ਨੂੰ ਪ੍ਰੇਮ ਕਰਦਾ, ਕਹਿੰਦਾ ਜੀ ਮੇਰੇ ਤੋਂ ਜ਼ਿਆਦਾ ਕੌਣ ਕਰੇਗਾ। ਕਿਸੇ ਹਿੰਦੂ ਭਰਾ ਨੂੰ ਪੁੱਛੋ ਤੂੰ ਰਾਮ ਨਾਲ ਪ੍ਰੇਮ ਕਰਦਾ, ਕਹਿੰਦਾ ਸਭ ਤੋਂ ਜ਼ਿਆਦਾ ਮੈਂ ਕਰਦਾ। ਮੁਸਲਮਾਨ ਕਹਿੰਦਾ ਰਹੀਮ ਨੂੰ ਸਭ ਤੋਂ ਜ਼ਿਆਦਾ ਮੈਂ ਪ੍ਰੇਮ ਕਰਦਾ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਪ੍ਰੇਮ ਹੈ ਜਾਂ ਮੋਹ ਹੈ? ਪੰਥਾ ਪ੍ਰੇਮ ਨਾ ਜਾਣੀ ਭੂਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੇ ਪਾਉਂਦੇ ਨਰਕ ਅੰਧਿਆਰ। ਉਹ ਤੇਰੇ ਤੋਂ ਪ੍ਰੇਮ ਵਾਲਾ ਰਾਹ ਖੁੰਝ ਗਿਆ ਤੇ ਤੂੰ ਮੋਹ ਵਾਲਾ ਰਾਹ ਅਪਣਾ ਲਿਆ। ਪ੍ਰੇਮ ਤੇ ਮੋਹ ਦਾ ਸਰੂਪ ਇੱਕੋ ਜਿਹਾ ਹੈ। ਪ੍ਰੇਮ ਵਿੱਚ ਵੀ ਬੰਦਾ ਕਿਸੇ ਨਾਲ ਜੁੜਦਾ ਹੈ ਤੇ ਮੋਹ ਵਿੱਚ ਵੀ ਕਿਸੇ ਨਾਲ ਜੁੜਦਾ ਹੈ। ਇਸ ਕਰਕੇ ਉਹਨੂੰ ਇਉਂ ਲੱਗਦਾ ਹੈ ਕਿ ਮੈਂ ਪ੍ਰੇਮ ਕਰ ਰਿਹਾ, ਪਰ ਹੁੰਦਾ ਮੋਹ ਹੈ। ਮੋਹ ਤੇ ਪ੍ਰੇਮ ਵਿੱਚ ਇੱਕ ਸੂਖਮ ਜਿਹਾ ਅੰਤਰ ਹੈ। ਜਿੱਥੇ ਪ੍ਰੇਮ ਹੈ ਉੱਥੇ ਬੰਦਾ ਕਹਿੰਦਾ ਮੈਂ ਇਸ ਦਾ, ਜਿੱਥੇ ਪ੍ਰੇਮ ਹੈ ਉੱਥੇ ਕਹਿੰਦਾ ਇਸ ਦਾ, ਤੇ ਜਿੱਥੇ ਮੋਹ ਹੈ ਉੱਥੇ ਕਹਿੰਦਾ ਮੇਰਾ, ਇਹ ਮੇਰਾ। ਤੇ ਜਿੱਥੇ ਮੇਰਾ ਕਹਿ ਦਿੱਤਾ ਉੱਥੇ ਦਾਵਾ ਪੇਸ਼ ਹੋ ਜਾਂਦਾ, ਜੋ ਮੇਰਾ ਕਿਸੇ ਹੋਰ ਦਾ ਨਹੀਂ ਹੋ ਸਕਦਾ। ਕਬੀਰ ਦਾਵੈ ਦਾਜਨ ਹੋਤ ਹੈ ਨਿਰਦਾਵੈ ਰਹੇ ਨਿਸ਼ੰਕ। ਉੱਥੇ ਦਾਵਾ ਪੇਸ਼ ਹੋ ਗਿਆ ਤੇ ਬੰਦਾ ਹਰ ਇੱਕ ਗੱਲ ਨੂੰ ਮੇਰਾ ਕਹਿੰਦਾ ਹੈ। ਪਤਨੀ ਮੇਰੀ, ਪਤੀ ਮੇਰਾ, ਪਿਤਾ ਮੇਰਾ, ਮਾਂ ਮੇਰੀ, ਮਕਾਨ ਮੇਰਾ, ਦੁਕਾਨ ਮੇਰੀ, ਸਭ ਕੁਝ ਨੂੰ ਮੇਰਾ ਮੇਰਾ ਕਹਿੰਦਾ। ਜਦ ਰੱਬ ਦੇ ਦਰ ਤੱਕ ਪਹੁੰਚਿਆ ਤੇ ਕਹਿੰਦਾ ਮੰਦਰ ਮੇਰਾ, ਭਗਵਾਨ ਮੇਰਾ। ਚਾਹੀਦਾ ਇਹ ਸੀ ਮੈਂ ਰਾਮ ਦਾ, ਰਾਮ ਸਭ ਦਾ, ਮੈਂ ਰਹੀਮ ਦਾ, ਰਹੀਮ ਸਭ ਦਾ, ਪਰ ਕਿਹਾ ਰਹੀਮ ਮੇਰਾ, ਮਸਜਿਦ ਮੇਰੀ। ਬਸ ਉੱਥੋਂ ਹੀ ਜੋ ਮੇਰਾ ਹੈ ਉਹ ਚੰਗਾ ਹੈ, ਦੂਜੇ ਦਾ ਕਿਸ ਤਰ੍ਹਾਂ ਚੰਗਾ ਹੋ ਸਕਦਾ? ਬਸ ਉੱਥੋਂ ਹੀ ਸਾਰੇ ਝਗੜੇ ਪੈਦਾ ਹੋਏ। ਝਗੜੇ ਮੋਹ ਵਿੱਚੋਂ ਪੈਦਾ ਹੁੰਦੇ ਨੇ। ਜਿੱਥੇ ਪ੍ਰੇਮ ਹੈ ਉੱਥੇ ਕੋਈ ਝਗੜਾ ਨਹੀਂ ਹੈ। ਤੇ ਝਗੜੇ ਦੀ ਜੜ ਨੇ ਇਹ ਪੰਜ ਦੂਤ ਜਿਨ੍ਹਾਂ ਨੇ ਵਸ ਪਾਇਆ ਹੋਇਆ ਹੈ। ਤੇ ਕਹਿੰਦੇ ਜਿੱਤ ਜਿੱਤ ਕੇ ਇਹ ਸਾਰੀ ਇੰਦਰੀਆਂ ਨੂੰ, ਵਿਸ਼ੇ ਵਿਕਾਰਾਂ ਨੂੰ ਆਪਣੇ ਨਾਲ ਜੋੜੀ ਜਾਂਦੇ ਨੇ ਤੇ ਬੜੀ ਵੱਡੀ ਫੌਜ ਬਣਾ ਲੈਂਦੇ ਹਨ।
ਤ੍ਰੈ ਗੁਣ ਇਨ ਕੈ ਵਸ ਕਿਨੈ ਨਾ ਮੋੜੀਐ।
ਕਹਿੰਦੇ ਮਨੁੱਖ ਦੇ ਤਿੰਨ ਗੁਣ ਇਹਨਾਂ ਦੇ ਵਸ ਚ ਆ ਜਾਂਦੇ ਨੇ, ਇਹਨਾਂ ਨੂੰ ਕੋਈ ਮੋੜ ਨਹੀਂ ਸਕਦਾ, ਇਹਨਾਂ ਦਾ ਮੂੰਹ ਮੋੜ ਕੇ ਪਿੱਛੇ ਨਹੀਂ ਇਹਨਾਂ ਨੂੰ ਹਟਾ ਸਕਦਾ।
ਹਾਂਜੀ, ਪਰਮ ਕੋਟ ਮਾਇਆ ਖਾਈ ਕਹੋ ਕਿਤ ਬਿਦ ਤੋੜੀਐ।
ਕੋਟ ਦਾ ਫਰਕ ਚੇਤੇ ਕਰਨ ਵਾਲਾ ਏ, ਜਿਹੜਾ ਆਰੰਭ ਵਿੱਚ ਕੋਟ ਬਿਘਨ ਤਿਸ ਲਾਗ ਤੇ ਜਿਸਨੋਂ ਵਿਸਰੈ ਨਾਉ, ਉੱਥੇ ਕੋਟ ਦਾ ਅਰਥ ਹੈ ਕਰੋੜ ਤੇ ਇੱਥੇ ਕੋਟ ਦਾ ਅਰਥ ਹੈ ਕਿਲਾ। ਸਬਜੈਕਟ ਅਨੁਸਾਰ ਅਰਥ ਬਦਲਦੇ ਨੇ। ਜਿਸ ਤਰ੍ਹਾਂ ਵਾਰ ਸ਼ਬਦ ਦਾ ਅਰਥ ਸਿਰਵਾਰਨਾ ਵੀ ਹੈ, ਵਾਰ ਸ਼ਬਦ ਦਾ ਅਰਥ ਫਲਾਣੇ ਨੇ ਮੇਰੇ ਉੱਤੇ ਵਾਰ ਕੀਤਾ, ਵਾਰ ਸ਼ਬਦ ਦਾ ਅਰਥ ਸੋਮਵਾਰ ਦਿਨ ਵਾਰ ਇਹ ਵੀ ਹੈ। ਵਾਰ ਦਾ ਅਰਥ ਕਈ ਪ੍ਰਕਾਰ ਨਾਲ ਬਾਣੀ ਚ ਦੇਰ ਵੀ ਆਇਆ ਹੈ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਬਿਲਕੁਲ ਇਉਂ ਇੱਥੇ ਪੋਟ ਦਾ ਅਰਥ ਹੈ ਕਿਲਾ। ਕਹਿੰਦੇ ਇਹ ਜਿਹੜਾ ਪਰਮ ਰੂਪੀ ਕਿਲਾ ਏ, ਇਹਦੇ ਅੱਗੇ ਪਿੱਛੇ ਮਾਇਆ ਰੂਪੀ ਖਾਈ ਹੈ ਤੇ ਇਨ ਸੋ ਕਹੋ ਕਿਤ ਬਿਧ ਤੋੜੀ ਹੈ। ਕਿਸ ਤਰ੍ਹਾਂ ਇਸ ਕਿਲੇ ਦੀਵਾਰਾਂ ਨੂੰ ਤੋੜਿਆ ਜਾ ਸਕਦਾ ਹੈ, ਕਿਸ ਤਰ੍ਹਾਂ ਇਸ ਖਾਈ ਨੂੰ ਭਰਿਆ ਜਾ ਸਕਦਾ ਹੈ।
ਗੁਰਪੂਰਾ ਆਰਾਦ ਬਿਖਮ ਦਲ ਫੋੜੀ ਹੈ।
ਇੱਕੋ ਹੀ ਤਰੀਕਾ ਹੈ ਪੂਰੇ ਗੁਰੂ ਨੂੰ ਆਰਾਧ ਕੇ ਇਸ ਬਿਖਮ ਦਲ ਨੂੰ ਫੋੜਿਆ ਜਾ ਸਕਦਾ ਹੈ, ਤੋੜਿਆ ਜਾ ਸਕਦਾ ਹੈ, ਭਾਵ ਕਿ ਇਸ ਤੋਂ ਬਚਿਆ ਜਾ ਸਕਦਾ ਹੈ।
ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀ ਹੈ।
ਤੇ ਸਤਿਗੁਰੂ ਜੀ ਅਰਦਾਸ ਕਰਦੇ ਨੇ ਕਿ ਮੈਂ ਤੇ ਇੱਕ ਹੀ ਬੇਨਤੀ ਕਰਦਾ ਹਾਂ, ਮਾਲਕ ਵਾਹਿਗੁਰੂ ਤੂੰ ਮੇਰੇ ਅੱਗੇ ਕਿਰਪਾ ਕਰ ਮੇਰੇ ਉੱਤੇ ਕਿ ਮੈਂ ਪੂਰੇ ਗੁਰੂ ਦੇ ਸਾਹਮਣੇ ਹੱਥ ਜੋੜ ਕੇ ਖੜਾ ਰਹਾਂ। ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲਹਿ ਗੁਰ ਚਾਲੀ। ਅਸੀਂ ਤੇ ਮਾਇਆ ਰੂਪੀ ਜ਼ਹਿਰ ਦੇ ਵਿੱਚ ਅੰਨੇ ਹੋਏ ਪਏ ਹਾਂ, ਕਿਸ ਤਰ੍ਹਾਂ ਉਸ ਰਸਤੇ ਉੱਤੇ ਤੁਰ ਸਕਦੇ ਹਾਂ। ਇੱਕੋ ਹੀ ਤਰੀਕਾ ਹੈ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਮ ਹੈ ਆਪਨ ਪਾਲੀ। ਜੇ ਸਤਿਗੁਰੂ ਦਇਆ ਕਰਕੇ ਸਾਨੂੰ ਆਪਣਾ ਪੱਲਾ ਫੜਾ ਦੇਵੇ ਤੇ ਫੇਰ ਅਸੀਂ ਉਸ ਰਸਤੇ ਉੱਤੇ ਤੁਰ ਸਕਦੇ ਹਾਂ। ਭਾਵ ਕੀ ਪੰਜ ਵਿਸ਼ੇ ਵਿਕਾਰਾਂ ਤੋਂ ਹੋਰ ਬਲਾਵਾਂ ਤੋਂ ਇੱਕ ਗੁਰੂ ਹੀ ਸਾਨੂੰ ਬਚਾ ਸਕਦਾ ਹੈ, ਕਿਉਂਕਿ ਗੁਰੂ ਮਾਲਕ ਵਾਹਿਗੁਰੂ ਨਾਲ ਜੋੜ ਦਿੰਦਾ ਹੈ। ਆਓ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਕੁਝ ਮਿੰਟ ਜੁੜੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ। ਸਤਿਗੁਰ ਸਾਜਨ ਪੁਰਖ ਵੱਡ ਪਾਇਆ, ਹਰ ਰਸਕ ਰਸਕ ਫਲ ਲਾਗਬਾ।
ਸਤਿਗੁਰ ਸਾਜਨ ਪੁਰਖ ਵੱਡ ਪਾਇਆ, ਹਰ ਰਸਕ ਰਸਕ ਫਲ ਲਾਗਬਾ। ਕਹਿੰਦੇ ਸਤਿਗੁਰੂ ਜੋ ਅਸਲ ਸੱਜਣ ਹੈ, ਜਦ ਉਹ ਪ੍ਰਾਪਤ ਹੋ ਗਿਆ ਤੇ ਉਹਦੀ ਕਿਰਪਾ ਸਦਕਾ, ਕਹਿੰਦੇ ਉਹ ਜੋ ਮਹਾਨ ਪੁਰਖ ਹੈ ਮਾਲਕ ਵਾਹਿਗੁਰੂ, ਉਹਦੀ ਪ੍ਰਾਪਤੀ ਹੋਈ ਤੇ ਉਹਦੇ ਨਾਮ ਰਸ ਵਿੱਚ ਮੈਂ ਇਉਂ ਮਸਤ ਹੋ ਗਿਆ ਕਿ ਉਹ ਜੋ ਨਾਮ ਫਲ ਹੈ ਉਹ ਮੈਂ ਛਕਣ ਲੱਗ ਗਿਆ। ਅਸਲ ਵਿੱਚ ਜਦ ਤੱਕ ਬਾਹਰ ਦੇ ਰਸ ਨੇ ਨਾ, ਤਦ ਤੱਕ ਨਾਮ ਰਸ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਰਸ ਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਪਰ ਕਹਿੰਦੇ ਇਹ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਸਤਿਗੁਰੂ ਜਿਹਨੂੰ ਪਵੇ, ਹੁਣ ਸਤਿਗੁਰੂ ਤਾਂ ਸਾਨੂੰ ਵੀ ਮਿਲਦਾ ਹੈ, ਅਸੀਂ ਵੀ ਰੋਜ਼ ਆ ਕੇ ਮਿਲਦੇ ਹਾਂ, ਪਰ ਕਦ ਯਤਨ ਕੀਤਾ ਗੁਰੂ ਦੇ ਰਾਹੀਂ ਉਸ ਨਾਮ ਰਸ ਦਾ ਆਨੰਦ ਮਾਣਨ ਦਾ, ਜਿਕਿਤੇ ਉਸ ਰਸ ਦੇ ਆਨੰਦ ਨੂੰ ਮਾਣ ਲਈਏ ਤੇ ਕਹਿੰਦੇ ਉਹ ਗੁਣ ਰੂਪ ਫਲ ਸਾਨੂੰ ਵੀ ਨਿਤਾ ਪ੍ਰਤੀ ਪ੍ਰਾਪਤ ਹੋ ਸਕਦੇ ਹਨ।
ਮਾਇਆ ਭਯੰਗ ਗ੍ਰਸਿਓ ਹੈ ਪ੍ਰਾਣੀ, ਗੁਰ ਬਚਨੀ ਬਿਸਹਰ ਕਾਢੇ ਬਾ।
ਪਰ ਮਨੁੱਖ ਕਰੇ ਕੀ, ਮਾਇਆ ਭੁਯੰਗ ਗ੍ਰਸਿਓ ਹੈ ਪ੍ਰਾਣੀ, ਮਾਇਆ ਰੂਪੀ ਸੱਪਣੀ ਨੇ ਇਹਨੂੰ ਗ੍ਰਸ ਲਿਆ ਹੈ। ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ, ਜਿਨ ਸੱਚ ਨਾਮ ਚਿਤ ਲਾਇਆ। ਕਹਿੰਦੇ ਉਹੀ ਬਚ ਸਕਦਾ ਏ ਜੋ ਸੱਚੇ ਨਾਮ ਨਾਲ ਚਿੱਤ ਜੋੜਦਾ ਹੈ। ਗੁਰ ਬਚਨੀ ਬਿਸਹਰ ਤੀਬਾ, ਗੁਰੂ ਦੇ ਬਚਨਾਂ ਕਰਕੇ ਇਹ ਜ਼ਹਿਰ ਨਿਕਲਦਾ ਏ ਮਾਇਆ ਦਾ, ਤੇ ਅੰਮ੍ਰਿਤ ਅਨ ਭਰਪੂਰ ਹੋਣਾ ਅਰਬ ਹੋ ਜਾਂਦਾ ਹੈ। ਪਰ ਇਹ ਜੋ ਜ਼ਹਿਰ ਕੱਢਣ ਗੁਰੂ ਦੇ ਬਚਨਾਂ ਨਾਲ ਸਾਂਝ ਪਾਉਣੀ ਪਏਗੀ। ਇਹ ਜੋ ਬਚਨ ਇਸ ਵੇਲੇ ਸੁਣ ਰਹੇ ਹੋ, ਇਹ ਬਚਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇਤ ਹੈ ਮੋਹੀਏ ਤੇ ਦਮਕਨ ਭਰਤ ਭੰਡਾਰ ਜੀ। ਕਹਿੰਦੇ ਇਹਨਾਂ ਬਚਨਾਂ ਨੂੰ ਇਉਂ ਨਾ ਜਾਣ ਲੈਣਾ, ਇਹ ਤੇ ਹੀਰਿਆਂ ਤੋਂ ਵੀ ਕੀਮਤੀ ਨੇ। ਪਰ ਕਈ ਵਾਰੀ ਜੇ ਕਿਸੇ ਨੂੰ ਹੀਰਾ ਪ੍ਰਾਪਤ ਹੋ ਜਾਵੇ ਉਹਨੂੰ ਉਹਦੀ ਪਛਾਣ ਨਾ ਹੋਵੇ, ਤਲੀ ਤੇ ਧਰ ਲਓ ਹੀਰਾ ਬਹੁਤ ਛੋਟਾ ਨਜ਼ਰ ਆਉਂਦਾ, ਕੋਈ ਕੱਚ ਦਾ ਟੁਕੜਾ ਸਮਝ ਕੇ ਉਹਨੂੰ ਸੁੱਟ ਸਕਦਾ ਹੈ। ਪਰ ਜੇ ਕਿਤੇ ਉਹ ਜੋਹਰੀ ਕੋਲ ਪਹੁੰਚ ਜਾਂਦਾ ਹੈ ਤੇ ਜੋਹਰੀ ਜਦ ਉਹਦਾ ਮੁੱਲ ਪਾਉਂਦਾ ਹੈ, ਕਈ ਹੀਰੇ ਬੜੇ ਕੀਮਤੀ ਨੇ ਤੇ ਦਮੜਿਆਂ ਨਾਲ ਭੰਡਾਰ ਭਰ ਜਾਂਦੇ ਨੇ। ਕਹਿੰਦੇ ਬਿਲਕੁਲ ਇਉਂ ਗੁਰੂ ਦੇ ਬਚਨ ਨੇ, ਤੈਸੇ ਗੁਰ ਬਚਨ ਸੰਚਨ ਸਿੱਖਨ ਮੈਂ ਜਾਣੀਐ ਮਹਤਮ ਗਏ ਹਰਿਦੁਆਰ ਜੀ। ਕਹਿੰਦੇ ਗੁਰੂ ਦੇ ਬਚਨਾਂ ਦੀ ਉਹ ਬਰਕਤ ਜਿਹੜੀ ਹੈ ਉਸ ਸੱਚੀ ਦਰਗਾਹ 'ਚ ਜਾ ਕੇ ਪ੍ਰਾਪਤ ਹੁੰਦੀ ਹੈ। ਗੁਰੂ ਦੇ ਬਚਨ ਇੱਥੇ ਤਾਂ ਸੁੱਖ ਦਿੰਦੇ ਨੇ, ਉਸ ਸੱਚੀ ਦਰਗਾਹ ਵਿੱਚ ਵੀ ਸੁੱਖ ਦਿੰਦੇ ਨੇ। ਕੋਈ ਬਚਨ ਮੰਨੇ ਤਾਂ ਸਹੀ। ਆਇਆ ਸੀ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੇਵਾ ਵਿੱਚ ਇੱਕ ਚੋਰ ਆ ਕੇ ਮੱਥਾ ਟੇਕਿਆ, ਸਤਿਗੁਰੂ ਜੀ ਨੇ ਪੁੱਛਿਆ ਕੌਣ ਹੈ ਤੂੰ, ਸੱਚ ਬੋਲਿਆ। ਕਹਿੰਦਾ ਜੀ ਚੋਰ। ਚੋਰੀ ਛੱਡ ਸਕਦਾ? ਸੱਚ ਬੋਲਿਆ। ਕਹਿੰਦਾ ਨਹੀਂ ਬਿਲਕੁਲ ਨਹੀਂ, ਇਹੀ ਤਾਂ ਮੇਰੀ ਕਿਰਤ ਹੈ, ਇਸੇ ਨਾਲ ਮੇਰੇ ਬੱਚਿਆਂ ਦੀ ਰੋਜ਼ੀ ਰੋਟੀ ਚੱਲਦੀ ਹੈ। ਹੋ ਸਕਦਾ ਅਜੋਕੇ ਸਮੇਂ ਦਾ ਕੋਈ ਮਨੁੱਖ ਹੁੰਦਾ ਤੇ ਸੋਟਾ ਡੰਡਾ ਵੀ ਮਾਰਦਾ, ਜਿਹੜੀ ਨਹੀਂ ਮੰਨਣੀ ਤੇ ਆਇਆ ਕਾਹਨੂੰ ਹੈ, ਪਰ ਗੁਰੂ ਕੋਲ ਤਰੀਕਾ ਹੁੰਦਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਫਿਰ ਬਚਨ ਮੰਨੇਗਾ? ਕਹਿਣ ਲੱਗਾ ਬਚਨ ਤਾਂ ਸਤਿਗੁਰੂ ਜਾਨ ਦੇ ਕੇ ਵੀ ਮੰਨਾਂਗਾ। ਹੁਣ ਕਈ ਵਾਰੀ ਤੁਸੀਂ ਸੁਕੇ ਹੋ ਕਿ ਕਹਿ ਦਿੱਤਾ ਕਿ ਝੂਠ ਨਹੀਂ ਬੋਲਣਾ, ਲੂਣ ਖਾ ਕੇ ਹਰਾਮ ਨਹੀਂ ਕਰਨਾ ਤੇ ਗਰੀਬੀ ਮਾਰ ਨਹੀਂ ਕਰਨੀ, ਮੰਨ ਲੈ ਬਚਨ। ਤੁਸੀਂ ਸੁਣਿਆ ਹੀ ਕਈ ਵਾਰੀ ਕਿ ਰਾਜੇ ਦੇ ਮਹਿਲ 'ਚ ਚੋਰੀ ਕਰਨ ਪਹੁੰਚ ਗਿਆ, ਨਜ਼ਰ ਪੈ ਗਈ ਦਰਬਾਰ ਦੀ, ਪੁੱਛਿਆ ਕੌਣ ਤੇ ਗੱਲ ਚੇਤੇ ਆਈ ਗੁਰੂ ਨਾਲ ਵਾਅਦਾ ਕੀਤਾ ਸੱਚ ਬੋਲਣਾ, ਸੱਚ ਬੋਲਿਆ, ਚੋਰ ਹਾਂ। ਅਗਲੇ ਨੇ ਸੋਚਿਆ ਚੋਰ ਤੇ ਕਦੀ ਆਪਣੇ ਆਪ ਨੂੰ ਚੋਰ ਨਹੀਂ ਕਹਿੰਦਾ, ਹੋਵੇਗਾ ਕੋਈ ਰਾਜੇ ਦਾ ਖਾਸ। ਦਰਵਾਜ਼ਾ ਖੋਲ ਦਿੱਤਾ, ਅੰਦਰ ਪਹੁੰਚ ਗਿਆ, ਸ਼ਾਤਰ ਚੋਰ ਸੀ ਪੁਰਾਣਾ, ਕੋਈ ਜਗ੍ਹਾ ਵੇਖ ਕੇ ਲੁੱਕ ਗਿਆ। ਜਦ ਰਾਤੀ ਸਾਰੇ ਮਹਿਲ 'ਚ ਸੌਂ ਗਏ ਉਦੋਂ ਖਜ਼ਾਨੇ ਤੱਕ ਪਹੁੰਚ ਗਿਆ। ਖਜ਼ਾਨਾ ਆਮ ਬੰਦੇ ਦਾ ਨਹੀਂ, ਹੀਰੇ ਜਵਾਹਰਾਤਾਂ ਦੀ ਪੰਡ ਬਣ ਕੇ ਲੈ ਲਈ। ਜਿੱਥੇ ਦਾਸ ਤੁਹਾਡਾ ਧਿਆਨ ਦਿਵਾਉਣਾ ਚਾਹ ਰਿਹਾ ਸੀ, ਕਹਿੰਦੇ ਜਿਉਂ ਹੀ ਨਿਕਲਿਆ ਹੈ ਤੇ ਸਾਹਮਣੇ ਕੋਈ ਪਦਾਰਥ ਪਿਆ ਸੀ, ਸੋਚਿਆ ਛੱਕ ਲਿਆ। ਉਹਨੇ ਜਦ ਸੋਚਿਆ ਕਿ ਕਿਹੋ ਜਿਹੇ ਸਵਾਦ ਰਾਜੇ ਮਹਾਰਾਜੇ ਲੈਂਦੇ ਹੋਣਗੇ, ਜਦ ਜੁੰਨ ਉੱਤੇ ਰੱਖਿਆ ਖਾਧਾ ਤੇ ਉਹਦੇ 'ਚ ਲੂਣ ਸੀ, ਤੇ ਉਹਨੇ ਉਸੇ ਵੇ ਹੀਰੇ ਜਵਾਹਰਾਤਾਂ ਦੀ ਪੰਡ ਨੂੰ ਠੋਕਰ ਮਾਰ ਦਿੱਤੀ। ਗੁਰੂ ਦਾ ਬਚਨ ਕਮਾ ਲਿਆ, ਇਸ ਘਰ ਦਾ ਪਦਾਰਥ ਛੱਕ ਲਿਆ ਹੈ, ਭਾਵੇਂ ਕਿ ਲੂਣ ਖਾ ਲਿਆ ਹੈ, ਹੁਣ ਮੈਂ ਇੱਥੇ ਚੋਰੀ ਨਹੀਂ ਕਰਨੀ। ਇਹ ਗੱਲ ਵੱਲ ਹੋਰ ਧਿਆਨ ਦਿਵਾ ਦਿਆਂ, ਮਤਾਂ ਕਿਤੇ ਸਮਝ ਲੈਣਾ ਕਿ ਲੂਣ ਦੀ ਚੁਪਤੀ ਖਾ ਕੇ ਹਰਾਮ ਨਹੀਂ ਕਰਨਾ, ਪਰ 1000 ਰੁਪਏ ਕਿਲੋ ਵਾਲੀ ਮਿਆਈ ਖਾ ਕੇ ਹਰਾਮ ਕਰ ਦਈਏ, ਨਹੀਂ। ਲੂਣ ਕਿਉਂਕਿ ਸਭ ਤੋਂ ਸਸਤੀ ਵਸਤੂ ਹੈ, ਕਹਿ ਦਿੱਤਾ ਕਿਸੇ ਦਾ ਵੀ ਤੁਹਾਡੇ ਉੱਤੇ ਕੋਈ ਉਪਕਾਰ ਹੈ, ਕੁਝ ਵੀ ਤੁਹਾਡਾ ਭਲਾ ਹੋਇਆ, ਕੁਝ ਵੀ ਕਿੱਥੋਂ ਖਾਦਾ, ਬਿਲਕੁਲ ਵੀ ਹਰਾਮ ਨਹੀਂ ਕਰਨਾ, ਪਰ ਜੇ ਲੂਣ ਵੀ ਖਾ ਲਓ ਨਾ ਤਾਂ ਵੀ ਹਰਾਮ ਨਹੀਂ ਕਰਨਾ। ਲੂਣ ਸਭ ਤੋਂ ਸਸਤੀ ਵਸਤੂ ਉਦੋਂ ਵੀ ਸੀ ਤੇ ਅੱਜ ਵੀ ਹੈ, ਇੱਕ ਇਸ਼ਾਰਾ ਹੈ ਕਿ ਲੂਣ ਖਾ ਕੇ ਵੀ ਹਰਾਮ ਨਹੀਂ ਕਰਨਾ, ਹੋਰ ਤੇ ਕੀ ਹਰਾਮ ਕਰਨਾ ਹੈ। ਸੋ ਸਾਹਿਬ ਉਹੀ ਗੱਲ ਸਮਝਾ ਰਹੇ ਨੇ ਕਿ ਗੁਰੂ ਦੇ ਬਚਨ ਬਹੁਤ ਜ਼ਿਆਦਾ ਕੀਮਤੀ ਨੇ। ਗੁਰੂ ਦੇ ਬਚਨਾਂ ਨੇ ਇੱਕ ਚੋਰ ਨੂੰ ਪਿਆਂ ਨੂੰ ਦੇਵਤਾ ਬਣਾ ਕੇ ਬਿਠਾ ਦਿੱਤਾ, ਗੁਰੂ ਦੀ ਕਿਰਪਾ ਦਾ ਪਾਤਰ ਬਣਾ ਕੇ ਇਤਿਹਾਸ 'ਚ ਅਮਰ ਕਰ ਦਿੱਤਾ। ਇਹ ਬਚਨ ਸਾਡੇ ਵਿੱਚੋਂ ਵੀ ਜ਼ਹਿਰ ਕੱਢ ਦਿੰਦੇ ਹੁੰਦੇ ਹਨ।
ਮੇਰਾ ਮਨ ਰਾਮ ਨਾਮ ਰਸ ਲਾਗੇ ਬਾ,
ਸਾਹਿਬ ਕਹਿੰਦੇ ਮੇਰਾ ਮਨ ਰਾਮ ਨਾਮ ਦੇ ਰਸ ਦੇ 'ਚ ਲੱਗ ਗਿਆ ਹੈ, ਭਿੱਜ ਗਿਆ ਹੈ।
ਹਰ ਕੀਏ ਪਤਤ ਪਵਿੱਤਰ ਮਿਲ ਸਾਧ, ਗੁਰ ਹਰ ਨਾਮੈ ਹਰ ਰਸ ਚਾਖੇ ਬਾ,
ਤੇ ਜਦ ਨਾਮ ਨਾਲ ਮੈਂ ਜੁੜਿਆ, ਹਰ ਕੀਏ ਪਤਤ ਪਵਿੱਤਰ, ਕਹਿੰਦੇ ਮੈਨੂੰ ਪਾਪੀ ਤੋਂ ਪਵਿੱਤਰ ਬਣਾ ਦਿੱਤਾ ਹੈ ਉਸ ਨਾਮ ਰਸ ਨੇ, ਤੇ ਉਹਦੇ ਨਾਲ ਜੁੜ ਕੇ ਮੈਂ ਨਿਤਾ ਪ੍ਰਤੀ ਹੀ ਇਸ ਰਸ ਨੂੰ ਚੱਖ ਰਿਹਾ ਹਾਂ।
ਰਹਾਉ ਧਨ ਧਨਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਨ ਮਨ ਲਾਗੇ ਬਾ।
ਕਹਿੰਦੇ ਉਸ ਮਨੁੱਖ ਦੇ ਬੜੇ ਵੱਡੇ ਭਾਗ ਨੇ, ਧਨ ਨੇ, ਧਨ ਭਾਗ ਨੇ ਉਹਦੇ ਜਿਹਨੂੰ ਗੁਰੂ ਮਿਲਿਆ ਹੈ। ਗੁਰੂ ਮਿਲਣ ਕਰਕੇ ਉਸ ਗੁਰਮੁਖ ਦੀ ਲਿਵ ਜੋ ਹੈ ਉਨਮਨ, ਉਨਮਨ ਦਾ ਅਰਥ ਹੈ ਉੱਚੀ ਅਵਸਥਾ, ਉੱਥੇ ਸੁਰਤ ਜੁੜ ਗਈ ਹੈ। ਯਾਦ ਰੱਖਣਾ ਸੁਰਤ ਜੋ ਹੈ ਇੱਕ ਚਾਨਣਾ ਹੈ, ਇੱਕ ਰੌਸ਼ਨੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਨਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੇਰਾ ਗੁਰੂ ਸ਼ਬਦ ਹੈ, ਸੁਰਤ ਮੇਰੀ ਸਿੱਖ ਹੈ। ਸੁਰਤ ਕੀ ਹੈ? ਇੱਕ ਚਾਨਣਾ ਹੈ। ਤੁਹਾਨੂੰ ਤਿੰਨ ਪ੍ਰਕਾਰ ਦਾ ਚਾਨਣਾ ਮੁੱਖ ਤੌਰ ਤੇ ਸੰਸਾਰ ਚ ਵੇਖਣ ਨੂੰ ਮਿਲਦਾ ਹੈ। ਪਹਿਲਾ ਚਾਨਣਾ ਹੈ ਸੂਰਜ ਦਾ ਜਾਂ ਲਾਈਟਾਂ ਦਾ। ਇਹ ਚਾਨਣਾ ਹੋਵੇ ਪਰ ਜੇ ਅੱਖਾਂ ਦੀ ਰੌਸ਼ਨੀ ਨਹੀਂ ਹੈ ਤੇ ਫਿਰ ਇਹ ਚਾਨ ਕਿਸੇ ਕੰਮ ਦਾ ਨਹੀਂ। ਭਾਵ ਕੀ? ਅੱਖਾਂ ਦੀ ਰੌਸ਼ਨੀ ਵੀ ਚਾਹੀਦੀ ਹੈ, ਪਰ ਅੱਖਾਂ ਦਾ ਚਾਨਣਾ ਵੀ ਹੋਵੇ, ਸੂਰਜ ਲਾਈਟਾਂ ਦਾ ਚਾਨਣਾ ਵੀ ਹੋਵੇ, ਪਰ ਬੰਦੇ ਦੀ ਸੁਰਤ ਚੇਤਨਾ ਗਵਾਚ ਗਈ ਹੋਵੇ, ਬੰਦਾ ਕੋਮਾ 'ਚ ਚਲਾ ਜਾਵੇ, ਤੇ ਇਹ ਦੋਨੋਂ ਰੌਸ਼ਨੀਆਂ ਉਹਦੇ ਕਿਸੇ ਕੰਮ ਦੀਆਂ ਨਹੀਂ। ਉਹਦੇ ਸਾਹਮਣੇ ਉਹਦੇ ਪੁੱਤਰ ਨੂੰ ਵੀ ਲਿਆਓ ਤੇ ਕਹੋ ਬਾਬਾ ਪਛਾਣਦਾ ਹੈ? ਉਹ ਵੇਖੀ ਤਾਂ ਜਾਂਦਾ ਹੈ, ਦੋਨੋਂ ਰੌਸ਼ਨੀਆਂ ਵੀ ਨੇ ਉਹਦੇ ਕੋਲ, ਪਰ ਕਿਉਂਕਿ ਚੇਤਨਾ ਗਵਾਚ ਗਈ ਹੈ, ਸੁਰਤ ਦੀ ਰੌਸ਼ਨੀ ਨਹੀਂ, ਤੇ ਇਹ ਦੋਨੋਂ ਰੌਸ਼ਨੀਆਂ ਕਿਸੇ ਕੰਮ ਦੀਆਂ ਨਹੀਂ। ਇਹਦਾ ਮਤਲਬ ਸੁਰਤ ਵੀ ਚਾਹੀਦੀ ਹੈ, ਪਰ ਇਹ ਤਿੰਨੇ ਰੌਸ਼ਨੀਆਂ ਵੀ ਹੋਣ, ਗੁਰਦੁਆਰੇ ਤੱਕ ਤੇ ਪਹੁੰਚ ਜਾਵਾਂ, ਗੁਰੂ ਗ੍ਰੰਥ ਸਾਹਿਬ ਜੀ ਤੱਕ ਤੇ ਪਹੁੰਚ ਜਾਵਾਂਗੇ, ਪਰ ਅਗਲੇ ਚਾਨਣੇ ਦੀ ਲੋੜ ਪਵੇ। ਸੁਰਤ ਨੂੰ ਟਿਕਾਉਣਾ ਪਵੇਗਾ ਗੁਰੂ ਦੇ ਸ਼ਬਦ ਉੱਤੇ। ਜੋ ਅੱਜ ਤੁਸੀਂ ਹੁਕਮਨਾਮਾ ਜਾਂ ਲੜੀਵਾਰ ਸ਼ਬਦ ਦੀ ਵਿਚਾਰ ਸਰਵਨ ਕਰ ਰਹੇ ਹੋ, ਜਦ ਇੱਥੇ ਸੁਰਤ ਨੂੰ ਟਿਕਾਓਗੇ ਨਾ, ਫਿਰ ਸੁਰਤ ਨੂੰ ਉਹ ਚਾਨਣਾ ਮਿਲੇਗਾ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਫਿਰ ਅੰਧੇਰੇ ਦਾ ਨਾਸ਼ ਹੋ ਜਾਵੇਗਾ ਤੇ ਚਾਨਣੇ ਦਾ ਪ੍ਰਕਾਸ਼ ਹੋ ਜਾਵੇਗਾ। ਅੰਧੇਰੇ ਦਾ ਕੰਮ ਹੈ ਪਛਾਣ ਗਵਾ ਦੇਣਾ ਤੇ ਚਾਨਣੇ ਦਾ ਕੰਮ ਹੈ ਪਛਾਣ ਕਰਵਾ ਦੇਣਾ। ਜਿਸ ਬੈਡਰੂਮ ਦੇ ਵਿੱਚ ਜਾਂ ਘਰ ਵਿੱਚ ਤੁਸੀਂ 25 ਸਾਲਾਂ ਤੋਂ ਰਹਿ ਰਹੇ ਹੋ, ਇੱਕ ਛਿਨ ਲਈ ਲਾਈਟ ਚਲੀ ਜਾਵੇ, ਸਾਰੀ ਪਛਾਣ ਗਵਾਚ ਜਾਂਦੀ ਹੈ। ਹਰ ਵਸਤੂ ਦੀ ਪਛਾਣ ਗਵਾਚ ਜਾਂਦੀ ਹੈ, ਪਰ ਲਾਈਟ ਆਉਣ ਦੀ ਦੇਰ ਹੈ, ਪਛਾਣ ਹੋ ਜਾਂਦੀ ਹੈ। ਤੇ ਕਹਿੰਦੇ ਪਛਾਣ ਕਰਨੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂੰਹ ਪਛਾਣ, ਆਪਣੇ ਮੁੱਢ ਦੀ ਪਛਾਣ ਕਰ। ਜੇ ਪਛਾਣ ਨਹੀਂ ਕਰ ਸਕਿਆ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰ, ਤੋਂ ਬਿਨਾਂ ਬੌਰਾਨਾ ਹੋ ਜਾਵੇਗਾ। ਤੇ ਬੌਰਾਨਾ ਕਮਲਾ ਪਾਗਲ ਦੀ ਪਛਾਣ ਕੀ ਹੈ? ਉਹਦੀ ਪਛਾਣ ਹੀ ਇਹ ਹੈ ਕਿ ਉਹਨੂੰ ਕਿਸੇ ਗੱਲ ਦੀ ਪਛਾਣ ਹੀ ਨਹੀਂ ਹੈ। ਤੇ ਇਹ ਬੰਦਿਆ, ਜੇ ਤੈਨੂੰ ਆਪਣੇ ਜੀਵਨ ਦੀ ਪਛਾਣ ਨਹੀਂ ਤੇ ਫਿਰ ਤੂੰ ਅੰਧੇਰੇ ਦੇ ਵਿੱਚ ਜੀ ਰਿਹਾ ਹੈ, ਫਿਰ ਤੂੰ ਬੌਰਾਨੇ ਵਾਂਗ ਜੀ ਰਿਹਾ ਹੈ। ਬਿਨ ਨਾਮ ਹੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ।
ਤ੍ਰਿਸ਼ਨਾ ਅਗਨ ਬੁੱਝੀ ਸ਼ਾਂਤ ਪਾਈ, ਹਰ ਨਿਰਮਲ ਨਿਰਮਲ ਗੁਣ ਗਾਏ ਬਾ।
ਕਹਿੰਦੇ ਤ੍ਰਿਸ਼ਨਾ ਅਗਨ ਬੁੱਝ ਗਈ ਹੈ ਮੇਰੀ, ਤੇ ਮੈਂ ਨਿਰਮਲ ਮੈਲ ਤੋਂ ਰਹਿਤ ਪਵਿੱਤਰ ਨਾਮ ਨੂੰ ਜਪ ਰਿਹਾ ਹਾਂ। ਤ੍ਰਿਸ਼ਨਾ ਵਿਰਲੇ ਕੀ ਹੀ ਬੁੱਝੀ ਹੈ। ਬੜੇ ਸੁੰਦਰ ਬਚਨ ਭਗਤ ਸੁੰਦਰ ਜੀ ਨੇ ਕਹੇ ਨੇ, ਕਹਿੰਦੇ 200, 20, 50 ਭਏ ਸਤ ਹੋਏ, 1000 ਤਾਂ ਲੱਖ ਮੰਗੇਗੀ, 10 ਤੋਂ 20 ਹੋ ਜਾਣ, 50 ਹੋ ਜਾਣ, 100, 1000, 1,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000 ਦੌਲਤ ਹੋ ਜਾਵੇ ਫਿਰ ਕਹੇਗਾ ਪੂਰੀ ਪ੍ਰਿਥਵੀ ਦਾ ਮਾਲਕ ਮੈਂ ਹੋਵਾਂ। ਇੱਥੇ ਤੇ ਰੱਜ ਜਾਵੇਗਾ, ਕਹਿੰਦੇ ਕਿੱਥੇ? ਸਵਰਗ ਪਤਾਲ ਕੋ ਰਾਜ ਕਰੇ, ਤ੍ਰਿਸ਼ਨਾ ਅਤ ਕੀ ਅਤ ਆਗ ਲੱਗੇਗੀ। ਸਵਰਗ ਪਤਾਲ ਉੱਤੇ ਵੀ ਰਾਜ ਹੋ ਜਾਵੇ, ਤ੍ਰਿਸ਼ਨਾ ਹੋਰ ਵੱਧਦੀ ਹੈ। ਸੁੰਦਰ ਏਕ ਸੰਤੋਖ ਬਿਨਾ ਸੱਠ, ਤੇਰੀ ਭੂਖ ਤੋਂ ਕਭੀ ਨਾ ਭਗੇਗੀ। ਕਹਿੰਦੇ ਇੱਕ ਸੰਤੋਖ ਤੋਂ ਬਿਨਾ ਇਹ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਬੁੱਝ ਸਕਦੀ। ਤੇ ਸੰਤੋਖ ਮਿਲੇਗਾ ਕਿੱਥੋਂ? ਗੁਰੂ ਤੋਂ। ਵਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ।
ਤਿੰਨ ਕੇ ਭਾਗ ਖੀਨ ਤੁਰ ਪਾਏ, ਜਿਨ ਸਤਿਗੁਰ ਦਰਸ ਨਾ ਪਾਏ ਬਾ।
ਇਉਂ ਜਾਣੋ ਉਹਨਾਂ ਦੇ ਭਾਗ ਸ਼ੁਰੂ ਤੋਂ ਹੀ ਖਿਰ ਗਏ ਨੇ, ਮੁੱਢ ਤੋਂ ਹੀ ਭਾਗਾਂ ਤੋਂ ਹੀਣੇ ਨੇ, ਜਿਨ੍ਹਾਂ ਨੂੰ ਗੁਰੂ ਦੇ ਦਰਸ਼ਨ ਨਹੀਂ ਮਿਲਦੇ।
ਤੇ ਦੂਜੈ ਪਾਏ ਪਵਹਿ ਗ੍ਰਭ ਜੋਨੀ, ਸਭ ਬਿਰਥਾ ਜਨਮ ਤਿਨ ਜਾਏ ਬਾ।
ਉਹ ਦੂਜੇ ਪਾਸੇ ਆਪਣਾ ਪ੍ਰੇਮ ਪਾ ਕੇ ਸੰਸਾਰ ਵਾਲੇ ਪਾਸੇ ਹੀ ਤੁਰਦੇ ਰਹਿੰਦੇ ਨੇ, ਨਿਰੰਕਾਰ ਚੇਤੇ ਨਹੀਂ ਆਉਂਦਾ, ਇਹਦੇ ਕਰਕੇ ਉਹ ਕਈ ਜੂਨੀਆਂ ਵਿੱਚ ਭਟਕਦੇ ਰਹਿੰਦੇ ਨੇ ਤੇ ਜਨਮ ਮਰਨ ਦੇ ਗੇੜ ਵਿੱਚ ਹੀ ਪਏ ਰਹਿੰਦੇ ਹਨ।
ਹਰ ਦੇਹ ਬਿਮਲ ਮਤ ਗੁਰ ਸਾਧ ਪਗ ਸੇਵਹਿ, ਹਮ ਹਰ ਮੀਠ ਲਗਾਏ ਬਾ।
ਐ ਵਾਹਿਗੁਰੂ ਜੀ, ਤੁਹਾਡੇ ਅੱਗੇ ਅਰਦਾਸ ਹੈ, ਹਰ ਦੇਹ ਬਿਮਲ ਮਤ ਗੁਰ ਸਾਧ ਪਗ ਸੇਵੈ। ਬਿਮਲ ਦਾ ਮਤਲਬ ਹੈ ਸਵੱਛ, ਬੜੀ ਪਵਿੱਤਰ ਬੁੱਧੀ। ਉਹ ਬੁੱਧ ਸਾਨੂੰ ਬਖਸ਼ ਕਿ ਅਸੀਂ ਗੁਰੂ ਦੇ ਚਰਨਾਂ ਨਾਲ ਜੁੜੇ ਰਹੀਏ ਤੇ ਗੁਰੂ ਦੀ ਬਰਕਤ ਰਾਹੀਂ ਤੇਰਾ ਨਾਮ ਸਾਨੂੰ ਮਿੱਠਾ ਲੱਗਦਾ ਰਵੇ।
ਜਨ ਨਾਨਕ ਰੇਣ ਸਾਧ ਪਗ ਮੰਗੈ, ਹਰ ਹੋਏ ਦਿਆਲ ਦੇਵਾਏ ਬਾ।
ਐ ਮਾਲਕ ਵਾਹਿਗੁਰੂ, ਜਨ ਨਾਨਕ, ਜਨ ਦਾ ਅਰਥ ਦਾਸ, ਦਾਸ ਨਾਨਕ ਰੇਣ ਚਰਨ ਧੂੜ ਸਾਧ ਪਗ ਮੰਗੈ, ਜੋ ਨਾਮ ਜਪਣ ਵਾਲੇ ਨੇ ਨਾ ਉਹਨਾਂ ਦੀ ਚਰਨ ਧੂੜ ਮੰਗਦਾ ਹੈ। ਤੂੰ ਦਿਆਲ ਹੋ ਕੇ ਮਿਹਰ ਕਰਕੇ ਇਹ ਚਰਨ ਧੂੜ ਮੈਨੂੰ ਦਿਵਾ ਦੇ। ਗੁਰਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਵੀ ਗਤ ਪਾਏ। ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ, ਭਾਵ ਕੀ ਇਤਨੀ ਨਿਮਰਤਾ ਆ ਜਾਵੇ ਕਿ ਮੈਂ ਨਿਮਰਤਾ ਨਾਲ ਸਾਧ ਸੰਗਤ ਦੀ ਚਰਨ ਧੂੜ ਮੰਗਦਾ ਰਹਾਂ, ਨਾਮ ਜਪਣ ਵਾਲਿਆਂ ਦੀ ਚਰਨ ਧੂੜ ਨਾਲ ਜੁੜਿਆ ਰਹਾਂ। ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਜੀ ਵਿੱਚ ਅੱਤ ਦੀ ਨਿਮਰਤਾ ਸੀ, ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦੇ ਸਾਹਮਣੇ ਜੋ ਨਿਮਰਤਾ ਨਾਲ ਝੁੱਕ ਗਿਆ, ਜੀਵਨ ਵਿੱਚ ਬੜਾ ਉੱਚਾ ਉੱਠ ਗਿਆ। ਇੱਕ ਗੱਲ ਕਹਿ ਕੇ ਸਮਾਪਤੀ ਕਰਾਂ, ਇਹੀ ਦਰਬਾਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ। ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਜਦ ਉਸ ਕਾਰ ਸੇਵਾ ਨੂੰ ਵੇਖਦਿਆਂ ਨਾਲ ਸਿੱਖ ਸੰਗਤਾਂ ਨੇ ਲੰਗਰ ਹਾਲ ਵੱਲ ਆਏ ਨਾ, ਤੇ ਲੰਗਰ ਹਾਲ ਵਿੱਚ ਸਿੱਖ ਸੰਗਤ ਸੇਵਾਵਾਂ ਕਰ ਰਹੀ ਸੀ। ਕੋਈ ਭਾਜੀ ਸਬਜ਼ੀ ਕੱਟ ਰਿਹਾ ਸੀ, ਕੋਈ ਜੂਠੇ ਭਾਂਡੇ ਮਾਂਜ ਰਿਹਾ, ਕੋਈ ਆਟਾ ਗੁੰਨ ਰਿਹਾ ਸੀ। ਜਿਉਂ ਸਤਿਗੁਰੂ ਆਏ, ਸਤਿਕਾਰ 'ਚ ਸਾਰੇ ਖੜੇ ਹੋ ਗਏ। ਜਦ ਖੜੇ ਹੋ ਗਏ ਤੇ ਭਾਈ ਹਿੰਦਾਲ ਜੀ ਆਟਾ ਗੁੰਨਣ ਦੀ ਸੇਵਾ ਕਰ ਰਹੇ ਸੀ, ਉਹ ਵੀ ਖੜੇ ਹੋਏ ਮੱਥਾ ਟੇਕਣ ਲਈ, ਪਰ ਹੱਥ ਆਟੇ ਨਾਲ ਭਰੇ ਹੋਏ ਸਨ। ਸੋਚਿਆ ਜੇ ਮੱਥਾ ਟੇਕਾਂਗਾ ਜ਼ਮੀਨ ਤੇ ਲੱਗ ਜਾਣਗੇ, ਆਟਾ ਦੁਬਾਰਾ ਗੁੰਨਣਾ ਹੈ, ਤੇ ਛੇਤੀ 'ਚ ਕੁਝ ਸੋਚਿਆ ਨਾ। ਇਹੀ ਸਮਝ ਆਈ, ਦੋਨੋਂ ਹੱਥ ਇਉਂ ਪਿੱਛੇ ਪਿੱਠ ਉੱਤੇ ਜੋੜ ਲਏ ਤੇ ਮਸਤਕ ਟਿਕਾ ਦਿੱਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਹੁਣ ਉੱਠਣ ਲਈ ਕੁਝ ਚਾਹੀਦਾ ਹੈ, ਸਹਾਰਾ। ਆਪਾਂ ਮੱਥਾ ਟੇਕਦੇ ਇੱਕ ਹੱਥ ਜਾਂ ਦੋ ਹੱਥਾਂ ਦਾ ਸਹਾਰਾ। ਹੁਣ ਉੱਠਿਆ ਗਿਆ ਨਾ, ਅੱਜ ਭਾਗ ਜਾਗ ਗਏ ਇੱਕ ਦੋ ਮਿੰਟ, ਉਸ ਤੋਂ ਵੱਧ ਸਮਾਂ ਜਦ ਟਿਕੇ ਰਹੇ ਤੇ ਅੰਦਰੋਂ ਹੀ ਨਿਮਰਤਾ ਨਾਲ ਡਿੱਗ ਗਏ। ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ, ਭਾਈ ਹਿੰਦਾਲ ਹੁਣ ਉੱਠ ਕੇ ਖੜਾ ਹੋ ਜਾ, ਤੇ ਉਦੋਂ ਅੱਖਾਂ ਚਤਰੂ ਆ ਗਏ ਤੇ ਕਹਿ ਦਿੱਤਾ, ਸਤਿਗੁਰੂ ਡਿੱਗਣਾ ਆਇਆ, ਉੱਠਣਾ ਆਇਆ ਹੀ ਨਹੀਂ ਹੈ, ਆਪ ਹੀ ਕਿਰਪਾ ਕਰਕੇ ਜੇ ਉਠਾ ਦਿਓ ਤੇ ਉੱਠ ਸਕਦਾ। ਅੰਤਰਜਾਮੀ ਸਤਿਗੁਰੂ ਨੇ ਅੰਦਰ ਵੇਖ ਲਿਆ ਕਿ ਅੰਦਰੋਂ ਝੁੱਕ ਗਿਆ ਏ, ਦੋਨਾਂ ਮੋਢਿਆਂ ਤੋਂ ਫੜ ਕੇ ਉਠਾ ਕੇ ਆਪਣੀ ਛਾਤੀ ਸੀਨੇ ਨਾਲ ਲਾ ਕੇ ਕਿਹਾ, ਭਾਈ ਹਿੰਦਾਲ ਅੱਜ ਜ਼ਮੀਨ ਤੋਂ ਹੀ ਨਹੀਂ ਉੱਠਿਆ ਏ, ਜੀਵਨ ਦੇ ਵਿੱਚ ਵੀ ਬਹੁਤ ਉੱਚਾ ਉੱਠ ਗਿਆ ਹੈ, ਤੇ ਜੋ ਵੀ ਤੇਰੀ ਇਹ ਕਥਾ ਸੁਣ ਲਏਗਾ ਉਹਦਾ ਅੰਦਰ ਵੀ ਨਿਮਰਤਾ ਨਾਲ ਭਿੱਜ ਕੇ ਉੱਚਾ ਜੀਵਨ ਹੋ ਜਾਵੇਗਾ। ਬਸ ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਜਿਸ ਬਿਲਡਿੰਗ ਦੀ ਨੀਂਹ ਫਾਊਂਡੇਸ਼ਨ ਜਿਤਨਾ ਨੀਵੀਂ ਜਾਂਦੀ ਹੈ, ਉਤਨੀ ਹੀ ਬਿਲਡਿੰਗ ਉੱਚੀ ਉੱਠਦੀ ਚਲੀ ਜਾਂਦੀ, ਜਿਤਨੀ ਮਰਜ਼ੀ ਉੱਪਰ ਲੈ ਜਾਓ। ਬਿਲਕੁਲ ਇਉਂ, ਜਿਤਨਾ ਸਾਡੇ ਜੀਵਨ ਵਿੱਚ ਨਿਮਰਤਾ ਆਵੇਗੀ ਉਤਨਾ ਜੀਵਨ ਉੱਚਾ ਉੱਠਦਾ ਚਲਾ ਜਾਵੇਗਾ। ਤੇ ਇਹੀ ਗੁਰੂ ਅਰਜਨ ਦੇਵ ਸਾਹਿਬ ਜੀ ਅੱਜ ਦੀ ਵਿਚਾਰ ਵਿੱਚ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਅਖੀਰਲੀ ਪੰਕਤੀ ਪੜੋ।
ਹਰ ਦੇਹ ਬਿਮਲ ਮਤ ਗੁਰ ਸਾਧ ਪਗ ਸੇਵ ਹੈ, ਹਮ ਹਰ ਮੀਠ ਲਗਾਏ ਬਾ, ਜਨ ਨਾਨਕ ਰੇਣ ਸਾਧ ਪਗ ਮੰਗੈ, ਹਰ ਹੋਏ ਦਿਆਲ ਦਿਵਾਏ ਬਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।